सतनाम कर्ता पुरख निरपौ निरवैर अकाल मूरत अजूनी सैपं गुरप्रसाद जप आदि सच जुगाद सच है भी सच नानक होशी भी सच हम अवगुण परे एक गुण नाही अमृत छाद बिखै बिख खाय माया मोह परम पै पूले सुतदारा सो प्रीत लगाय एक उत्तम पंथ सुनहो गुर संगत तहे मिलंत जम त्रास मिटाई एक अरदास पाठ कीरत की गुर रामदास राखो शरणाय हम मैले तुम उजल करते हम निर्गुण तू दाता हम मूरख तुम चतुर सियाणे तू सर्व कला का ज्ञाता माधो हम ऐसे तू ऐसा हम पापी तुम पाप खंडन निको ठाकुर देशा हम पापी तुम पाप खंडन निको ठाकुर देशा परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरमुख प्यारे सतसंगी जनों आप जी जिथे हफ्तावारी दीवान विच गुरुदेव दे चरण परसन आए हो उथे सतगुरु गुरु हरगोबिंद साहिब जी महाराज जिन्हां दा आगमन दिहाड़ा पिछले दिनी अजे बतीत होया है उस गुरु हरगोबिंद साहिब जी दे आगमन नूं आप बड़े प्यार श्रद्धा नाल मना रहे हो आओ सतगुरु गुरु हरगोबिंद साहिब जी दे पवित्र जीवन संबंधी आपां विचार गुरु ग्रंथ साहिब दी टेक लै के करनी आप समूह माई भाई एकाग्रता बख्शनी सतगुरु दे जीवन दियां कुछ अहम घटनावां जिन्हां विचों सानू बड़ी वड्डी सेध मिलनी साहब दे पवित्र जीवन दी विचार आरंभ करिए। करो कृपा समूह माई भाई, विचार आरंभन तो पहला गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु हरगोबिंद साहब महाराज जी का आगमन गुरु की वडाली विखे होया है। मैं आरंभ तो शुरू करना चाहना वा साहब दे आरंभक जीवन तो। सत्कारयोग बाबा बुढ़ा जी ने अरदास की, ओ भी थां साडे कोल अज मौजूद है। जिस जगह ते बाबे बुढ़े ने अरदास की उस स्थान नूं आपां बीड़ बाबा बुढ़ा साहब जी दी कहने हां। ओ बीड़ वाली जिहड़ी जगह है ए गुरु घर नूं चौधरी लंगाह वल्लों भेट की गई सी। चबाल दा रहण वाला चौधरी लंगाह ओहदे वल्लों भेट की गई। बाबा बुढ़ा जी ने उस धरती ते अरदास की ते गुरु हरगोबिंद साहब महाराज जी का आगमन जिसनू आपां अज गुरु की वडाली कहने हैं उस जगह ते होया है। साहब श्री गुरु हरगोबिंद साहब महाराज जी के आगमन के संबंध में साहब श्री गुरु अर्जन देव महाराज जी ने इत्थे कृपा करके 6 हरता खूह भी लवाया से। साहब सतगुरु गुरु अर्जन देव महाराज जदों पुत्र दी दात परमेश्वर ने दिती उदों भी गुरदेव उस मालक दी बाणी उहदे नाम नाल उस प्यारे वाहिगुरु दा शुक्र करदे ने। गुरु हरगोबिंद साहब दा नाम भी बाबा बुढ़ा जी ने रखिया। गुरु हरगोबिंद साहब सच्चे पातशाह महाराज बाल उम्र विच उन्हां ते 3 खूनी वार उन्हां दे सके ताए वल्लों कीते गए। मैं ये वैसे अर्ज कर भी चुका हां, पहला एक दाई नूं भेजिया कि जहर दे के इस बच्चे नूं तू जहर दे के मार दे, एदी मौत दे नाल साडे पुत्र मेहरवान नूं गुरु नानक साहब दी गद्दी मिल जाएगी। दाई दी पेश ना गई, इन्हां ने एक सपेरा भेजिया सप दे के कि जेकर हरगोबिंद नूं सप डंग मार के खत्म कर दे तेरे घर नूं रुपईयां नाल भर देंगे। पर सिख तवारीख दे मुताबिक गुरु नानक दी कृपा दे नाल उह सप भी गुरु हरगोबिंद साहब दा कुछ विगाड़ नहीं सकिया। तीजा खूनी वार सके ताए ने कराया कि जिहड़ा खड़ावा गुरु हरगोबिंद साहब नूं खड़ांदा है उह सी ब्राह्मण ते बाबे पिरतीए ने उहनूं लालच दित्ता है ते इक गल की आ जहर दी पुड़ी लै जा ते जदों इह बच्चा दही खाएगा कोई भी चीज तेरे हाथ तो छके ते उहदे विच जहर मिला के दे दई ते उस दे खान नाल इहदी मौत हो जाएगी, तेरे घर नूं भर देंगा। पर उस अकाल पुरख वाहिगुरु जी दी दे ते कृपा होवे, जे रखण वाला मेरा निरंकार है ते दुनिया दी कोई ताकत मनुख दा कुछ विगाड़ नहीं सकदी। मनुख दा नहीं, ओ तां मनुखता दा गुरु है। सतगुरु गुरु ग्रंथ साहिब तां बाणी विच उच्ची आवाज विच जेड़ा गुरु आप कहिंदा होवे, जदों पता लगा गुरु अर्जन देव जी तुहाडे पुत्र ते 3 खूनी वार हो चुके ने, कदी दाई राही कदी सपेरे राही ते कदी उन्हां ने खड़ावे राही, ते गुरबिलास ने 3 वारां दा जिक्र कीता ते बंसावली नामे विच केसर सिंह छिबर ने बंसावली नामा 10 पातशाहियां दा उहदे विच इक होर भी जिक्र कीता। कहिंदे ने गुरु हरगोबिंद साहिब खेडदे पए सन। मैं अर्ज कर रहा केवल ओ केसर सिंह छिबर इहदा जिक्र करदा, कोई होर नहीं। कहिंदे ने बाबे पिरथीए ने जिहड़े बच्चे इहदे नाल खेडदे ने, एक बच्चे दे मां बाप नूं खरीदिया ते उहदियां 2 जेबां सन कमीज दियां, एक जेब दे अंदर उहने मठियाई जहर वाली भर के दे दित्ती, नाल समझा दित्ता जिहदे विच जहर नहीं तू आप खाई ते जहर वाली जिहड़ी मठियाई है इह हरगोबिंद नूं दे दई। पर केसर सिंह छिबर ने केवल लिखिया है कहिंदे ने उह बच्चे नूं भुलेखा लग गया, बेचारा जहर वाली मिठाई आप खा गया ਤੇ ਗੁਰੂ ਹਰਗੋਬਿੰਦ ਫਿਰ ਨਵਾਂ ਨਰੂਪ ਹੈ। ਤਿੰਨ ਤਾਂ ਸਾਰੇ ਵਿਦਵਾਨ ਮੰਨਦੇ ਨੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਨੇ ਆ, ਸਿੱਖ ਕਹਿੰਦੇ ਨੇ ਦਾਤਾ ਕਿ ਪਿਰਥੀਏ ਨੇ ਤਿੰਨ ਖੂਨੀ ਵਾਰ ਕੀਤੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਉਸ ਅਕਾਲ ਦੇ ਸ਼ੁਕਰ ਵੀ ਜੁੜ ਜਾਂਦਾ। ਸਿੱਖੋ ਘਬਰਾਓ ਨਾ, ਬਸ ਬਾਣੀ ਦੀ ਟੇਕ ਲੈ ਕੇ ਰੱਖਿਓ। ਤਿੰਨ ਨਹੀਂ ਭਾਵੇਂ 3 ਕਰੋੜ ਵੀ ਇਹ ਵਾਰ ਕਰਦਾ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਤਿਸ ਤੇ ਉਪਰ ਨਾਹੀਂ ਕੋਏ। ਜਿਸ ਗੁਰੂ ਹਰਗੋਬਿੰਦ ਨੂੰ ਮੇਰੇ ਅਕਾਲ ਪੁਰਖ ਨੇ ਭੇਜਿਆ, ਉਸ ਵਾਹਿਗੁਰੂ ਤੋਂ ਵੱਧ ਤਾਕਤ ਕੋਲ ਕਿਸੇ ਕੋਲ ਨਹੀਂ, ਤਿਸ ਤੇ ਉਪਰ ਨਾਹੀਂ ਕੋਏ। ਕੌਣ ਡਰੈ, ਡਰ ਕਿਸ ਕਾ ਹੋਏ। ਜੇ ਕਿਹਾ ਮਹਾਰਾਜ ਦੁੱਖ, ਸਾਹਿਬ ਕਹਿੰਦੇ ਨੇ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕੋਈ ਬਾਤ ਨਹੀਂ ਜੇ ਵਾਰ ਕਰਦਾ, ਪਰ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਵਾਹਿਗੁਰੂ ਆਪਣੇ ਬਿਰਦ ਬਾਣੀ ਦੀ ਲਾਜ ਰੱਖਦਾ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਇਹਨਾਂ ਉੱਪਰ ਸਟੇਚਕ ਨੇ, ਸ਼ੀਤਲਾ ਨੇ ਵਾਰ ਕੀਤਾ, ਜਿਹਨੂੰ ਆਮ ਤੌਰ ਤੇ ਸ਼ੀਤਲਾ ਮਾਤਾ ਕਹਿੰਦੇ ਨੇ ਉਸ ਬਿਮਾਰੀ ਨੂੰ। ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਵਾਂ ਨਰੋਇਆ, ਉਸ ਅਕਾਲ ਪੁਰਖ ਦੀ ਕਿਰਪਾ ਨਾਲ ਚੇਚਕਾ ਚੇਚਕ ਦੀ ਬਿਮਾਰੀ ਵੀ ਖਹਿੜਾ ਛੱਡ ਗਈ ਏ। ਧੰਨ ਗੁਰੂ ਹਰਗੋਬਿੰਦ ਸਾਹਿਬ, ਥੋੜੇ ਜੇ ਹੋਰ ਵੱਡੇ ਹੋਏ ਤੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਪੜ੍ਹਾਈ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਸੀ। ਮੈਂ ਕੋਸ਼ਿਸ਼ ਕਰਨਾ ਸੰਖੇਪ ਵਿੱਚ ਗੁਰਦੇਵ ਦੇ ਜੀਵਨ ਨੂੰ ਬਿਆਨ ਕਰ ਜਾਵਾਂ। ਵੈਸੇ ਉਹਦਾ ਜੀਵਨ ਬੇਅੰਤ ਏ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੂੰ, ਭਰਾਵਾ ਬਾਬੇ ਬੁੱਢੇ ਨਾਲੋਂ ਵੱਧ ਲਿਆਕਤ ਕਿਸ ਦੇ ਕੋਲ ਏ, ਉਹਦੇ ਨਾਲੋਂ ਸਿਆਣਾ ਸੂਝਵਾਨ ਕਿਹੜਾ। ਤੇ ਜਦੋਂ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਤੇ ਬਾਬੇ ਬੁੱਢੇ ਨੇ ਇੱਕੋ ਹੀ ਸ਼ਬਦ ਕਿਹਾ ਸੀ, ਸਤਿਗੁਰੂ ਮੈਂ ਤੇਰੇ ਪੁੱਤਰ ਨੂੰ ਪੜ੍ਹਾ ਸਕਣਾ, ਮੈਂ ਤਾਂ ਤੇਰੀਆਂ ਮੱਝਾਂ ਦਾ ਛੇੜੂਆਂ ਮੱਝਾਂ ਨੂੰ ਚਾਰ ਸਕਣਾ, ਤੇਰੇ ਖੇਤਾਂ ਵਿੱਚ ਹਲ ਵਾਹ ਸਕਣਾ ਵਾ, ਦਾਤਰੀ ਪਕੜ ਕੇ ਤੇਰੇ ਘਰ ਦੇ ਪਸ਼ੂਆਂ ਲਈ ਮੈਂ ਚਾਰਾ ਪੱਠੇ ਵੜ ਸਕਣਾ ਵਾ। ਕਿਸੇ ਵਿਦਵਾਨ ਦੀ ਨਿਯੁਕਤੀ ਕਰ ਜਿਹੜਾ ਤੇਰੇ ਬੱਚੇ ਨੂੰ ਪੜ੍ਹਾਏ, ਕੋਈ ਆਲਮ ਲੱਭ ਲਵੋ। ਤੇ ਗੁਰੂ ਅਰਜਨ ਦੇਵ ਨੇ ਇੱਕੋ ਸ਼ਬਦ ਕਿਹਾ ਸੀ, ਬਾਬਾ ਬੁੱਢਾ ਮੈਨੂੰ ਨਹੀਂ ਪਤਾ ਤੂੰ ਖੇਤਾਂ ਵਿੱਚ ਵਾਹੀ ਕਰਨਾ, ਤੂੰ ਗੁਰੂ ਘਰ ਦੇ ਪਸ਼ੂ ਸਾਂਭਣਾ, ਤੂੰ ਗੁਰੂ ਦਰ ਤੇ ਬੈਠ ਕੇ ਕੇਵਲ ਹੱਥੀ ਸੇਵਾ ਕਰਨਾ, ਮੇਰੇ ਪੁੱਤਰ ਨੂੰ ਕੇਵਲ ਉਹ ਵਿਦਿਆ ਪੜ੍ਹਾ ਦੇ ਜਿਹੜੇ ਤੇਰੇ ਗੁਣਾਂ ਨੂੰ ਦੇਖ ਕੇ ਗੁਰੂ ਨਾਨਕ ਨੇ ਤੈਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ, ਬਸ ਮੇਰੇ ਪੁੱਤਰ ਨੂੰ ਉਹ ਚੀਜ਼ ਪੜ੍ਹਾ ਦੇ ਜਿਵੇਂ ਗੁਰੂ ਨਾਨਕ ਤੇਰੇ ਤੇ ਤਰੁੱਠ ਪਿਆ, ਮੇਰੇ ਪੁੱਤਰ ਉੱਤੇ ਵੀ ਉਸ ਪਿਆਰੇ ਦੀ ਕਿਰਪਾ ਹੋ ਜਾਏ। ਬਾਬਾ ਬੁੱਢਾ ਜੀ ਨੇ ਵਿਦਿਆ ਆਰੰਭ ਕਰਾਈ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਘੋੜ ਅਸਵਾਰੀ, ਸ਼ਸਤਰ ਵਿਦਿਆ ਇਹ ਵੀ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਸਿਖਾਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਲਾਹੌਰ ਗਏ ਨੇ, ਤਵਾਰੀਖ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦੇ ਕੇ ਗਏ ਨੇ। ਸਾਹਿਬ ਨੂੰ ਪਤਾ ਹੈ ਕਿ ਲਾਹੌਰ ਜਾਣਾ, ਉੱਥੇ ਤੁਰਕਾਂ ਨੇ ਖੁਜਤ ਕਰਨੀ ਹੈ ਤੇ ਸਾਡਾ ਸੀਸ ਸਾਡਾ ਠੀਕਰਾ ਗੁਰਦੇਵ ਕਹਿੰਦੇ ਨੇ ਉੱਥੇ ਜ਼ਰੂਰ ਲੱਗੇਗਾ। ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ ਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਦੇ ਕੋਲ ਜਿਹੜੇ ਦੋ ਸਿੱਖ ਨੇ ਭਾਰੀ ਜੀਵਨ ਵਾਲੇ, ਉਹਨਾਂ ਵਿੱਚੋਂ ਇੱਕ ਬਾਬਾ ਬੁੱਢਾ ਤੇ ਦੂਜਾ ਭਾਈ ਗੁਰਦਾਸ ਏ। ਬਾਬਾ ਬੁੱਢਾ ਆਦਿ ਸਿੱਖ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਕਿਰਪਾ ਲਈ, ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖੀ ਕਮਾ ਰਿਹਾ, ਉਸ ਤੋਂ ਇਲਾਵਾ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਪੁਰਾਣਾ, ਭਾਈ ਲੰਗਾ, ਭਾਈ ਪਿਰਾਗਾ, ਇਹ ਮੁੱਖ ਸਿੱਖ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸ਼ਰਨ ਵਿੱਚ ਰਹਿੰਦੇ ਨੇ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਇੱਕ ਨਵੀਂ ਸੇਧ ਦਿੱਤੀ ਹੈ। ਵੈਸੇ ਬਾਣੀ ਦੇ ਆਧਾਰ ਤੇ ਮੈਂ ਅਰਜ਼ ਕਰਾਂਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ
ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਵੀ ਪਾਇਆ, ਤਿਲਕ ਵੀ ਲਾਇਆ, ਤੇ ਬਾਬਾ ਬੁੱਢਾ ਜੀ ਨੇ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਈਆਂ ਨੇ, ਤੇ ਸਾਹਿਬ ਨੇ ਪਹਿਲੇ ਦਿਨ ਇਹੀ ਸਾਰੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਸੀ ਕਿ ਅੱਜ ਤੋਂ ਬਾਅਦ ਰੁਪਈਏ ਨਹੀਂ, ਕੇਵਲ ਬਸਤਰ ਨਹੀਂ, ਜੇ ਤੁਸੀਂ ਗੁਰੂ ਨਾਨਕ ਦੀ ਕਿਰਪਾ ਲੈਣੀ ਏ, ਸੋਹਣੀਆਂ ਜਵਾਨੀਆਂ, ਸੋਹਣੀਆਂ ਘੋੜੇ, ਸੋਹਣੇ ਸ਼ਸਤਰ ਭੇਟ ਕਰੋ। ਤੇ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਸਿੱਖ ਵਿਦਵਾਨਾਂ ਨੇ ਇਹਦੀ ਵਿਆਖਿਆ ਬੜੀ ਪਿਆਰੀ ਕੀਤੀ। ਪੜ੍ਹਦੇ ਅਸੀਂ ਸਾਰੇ ਹਾਂ, ਤੇ ਨਫੇ ਨੇ ਤੇ ਅਬਦੁੱਲੇ ਨੇ ਤਾਂ ਵਾਰ ਵੀ ਗਾਈ। ਤੇ ਮੈਂ ਇੱਕ ਦਿਨ ਅਰਜ਼ ਕਰ ਰਿਹਾ ਸਾਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਕਿਰਪਾਨਾਂ ਪਾਈਆਂ ਨੇ, ਤੇ ਉਸ ਵਕਤ ਨੱਥ ਮਲ ਤੇ ਅਬਦੁੱਲੇ ਨੇ ਜਿਹੜੀ ਵਾਰ ਗਾਈ, ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਰਪਾਨਾਂ ਪਾਣੀ ਕੋਈ ਆਮ ਘਟਨਾ ਨਹੀਂ, ਇਹਦੇ ਵਿੱਚ ਇਤਿਹਾਸ ਵਿੱਚ ਬੜੀ ਵੱਡੀ ਇਹ ਘਟਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਭੱਟਾਂ ਨੇ ਗੁਰਦੇਵ ਨੂੰ ਕਿਤੇ ਜਨਕ ਨਾਲ ਤੁਲਨਾ ਦੇ ਦਿੱਤੀ ਸਮਝਾਉਣ ਦੇ ਲਈ, ਕਿਤੇ ਕ੍ਰਿਸ਼ਨ ਜੀ ਲਈ ਸ਼ਬਦ ਵਰਤੇ, ਰਾਮ ਜੀ ਦੇ ਸ਼ਬਦ ਵਰਤੇ, ਉਹਨਾਂ ਨੇ ਕਿਤੇ ਰਿਸ਼ੀ ਮਹਾਤਮਾਵਾਂ ਦੇ ਸ਼ਬਦ ਵਰਤੇ, ਪਰ ਨੱਥਾ ਮਲ ਤੇ ਅਬਦੁੱਲ ਨੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਨੇ, ਕਿਸੇ ਰਾਜਪੂਤ ਰਾਜੇ ਨਾਲ ਨਹੀਂ, ਜਨਕ ਨਾਲ ਨਹੀਂ, ਕ੍ਰਿਸ਼ਨ ਜੀ ਨਾਲ ਨਹੀਂ, ਰਾਮ ਜੀ ਨਾਲ ਨਹੀਂ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਿਰਪਾਨਾਂ ਦੇ ਕੇ, ਦਸਤਾਰ ਦੇ ਕੇ ਸੰਬੋਧਨ ਦਿੱਲੀ ਦੇ ਹਾਕਮ ਬਾਦਸ਼ਾਹ ਜਹਾਂਗੀਰ ਨੂੰ ਕੀਤਾ। ਸਾਹਿਬ ਦੇ ਬਾਰੇ ਉਹਨਾਂ ਨੇ ਮੈਂ ਕਿਤੇ ਅਰਜ਼ ਵੀ ਕਰ ਚੁੱਕਾ ਵਾਂ, ਉਹ ਲਿਖਦੇ ਨੇ ਬੜੇ ਪਿਆਰੇ ਉਹਨਾਂ ਦੇ ਬਚਨ ਨੇ, ਸੱਚਾ ਤਖਤ ਸੁਹਾਇਓ ਸ਼੍ਰੀ ਗੁਰੂ ਪਾਇਕ ਹੈ, ਸਭ ਬਰਨੀ ਨੇ ਜਾਏ ਕਹੂੰ ਕਿਆ ਗਾਇਕ ਹੈ, ਰਬ ਸਸ ਭੈ ਮਲੀਨ ਸੋ ਦਰਸ ਦਿਖਾਇਕ ਹੈ, ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਇਕ ਹੈ, ਜਿੱਦਣ ਤਖਤ ਦੀ ਗੱਦੀ ਨਿਸ਼ਾਨੀ ਹੋਈ, ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਇਕ ਹੈ, ਕਹਿਣ ਲੱਗੇ ਮੀਰ ਅਬਦਲ ਔਰ ਨੱਥਾ ਜਸ ਕਹਿਓ ਬਣਾਇਕ ਹੈ। ਫਿਰ ਉਹਨਾਂ ਨੇ ਕੀ ਜਸ ਕਹਿ ਕੇ ਬਣਾਇਆ, ਕਹਿਣ ਲੱਗੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਅਖੀਰ ਵਿੱਚ ਉਹਨਾਂ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਬਾਦਸ਼ਾਹ ਨੂੰ ਚੈਲੰਜ ਏ ਕਿ ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ। ਕਈ ਵਾਰੀ ਸੱਜਣ ਇਹਦੇ ਅਰਥ ਵੀ ਪੁੱਛਦੇ ਨੇ, ਸ਼ਬਦ ਆਪਾਂ ਸਾਰੇ ਵਰਤਨੇ ਆ, ਮੀਰੀ ਤੇ ਪੀਰੀ ਦਾ ਅਰਥ ਕੀ ਹੈ? ਧਿਆਨ ਦੇਣਾ, ਮੀਰੀ ਦਾ ਅਖਰੀ ਅਰਥ ਜਿਹੜਾ ਆਪਾਂ ਇਹ ਕਰਨੇ ਆ, ਰਾਜ ਸਤਾ ਦੁਨੀਆਂ ਦੀ ਤਾਕਤ, ਤੇ ਜਦੋਂ ਆਪਾਂ ਪੀਰੀ ਦਾ ਅਰਥ ਕਰਨੇ ਆ ਉਹਦਾ ਅਰਥ ਹੈ ਰੂਹਾਨੀਅਤ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਅਰਥ ਕੀਤਾ ਅਮਰ ਤੋਂ ਬਣਿਆ ਅਮੀਰ, ਅਮੀਰ ਤੋਂ ਬਣਿਆ ਮੀਰ, ਐੜਾ ਕੱਢ ਦਿੱਤਾ ਗਿਆ, ਮੀਰ ਤੋਂ ਅੱਗੇ ਬਣਿਆ ਮੀਰੀ, ਬਾਦਸ਼ਾਹ ਦਾ ਚਿੰਨ੍ਹ ਅਮਰ ਤੋਂ ਅਮੀਰ, ਅਮੀਰ ਤੋਂ ਮੀਰ, ਇਸੇ ਕਰਕੇ ਮੀਰ ਬਾਬਰ ਸ਼ਬਦ ਵਰਤਿਆ ਜਾਂਦਾ, ਮੀਰ ਤੈਮੂਰ ਸ਼ਬਦ ਵਰਤਿਆ ਜਾਂਦਾ। ਅਮੀਰ ਦਾ ਸੰਬੰਧ ਦੁਨੀਆਂ ਦੀ ਸਲਤਨਤ ਨਾਲ, ਦੁਨੀਆਂ ਦੇ ਰਾਜ ਭਾਗ ਨਾਲ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਤਲਵਾਰ ਇੱਕ ਕਿਰਪਾਨ ਤਾਂ ਮੀਰੀ ਦੀ ਪਾਈ ਤੇ ਦੂਜੀ ਕਿਰਪਾਨ ਪਾਈ ਸਾਹਿਬ ਨੇ ਪੀਰੀ ਦੀ। ਤੇ ਜੇ ਕੋਈ ਪੁੱਛ ਲੈ ਵੀ ਚਲੋ ਮੀਰੀ ਦੀ ਕਿਰਪਾਨ ਤਾਂ ਸ਼ੋਭਦੀ ਏ, ਰਾਜੇ ਮਹਾਰਾਜੇ ਪਾਉਂਦੇ ਨੇ, ਤਖ਼ਤ ਕਲਗੀ ਸ਼ੋਭਦੀ ਏ, ਇਹ ਮੀਰੀ ਦਾ ਚਿੰਨ੍ਹ ਏ, ਪਰ ਪੀਰੀ ਵਾਸਤੇ ਗੁਰਦੇਵ ਨੇ ਸ਼ਬਦ ਤਲਵਾਰ ਕਿਉਂ ਵਰਤਿਆ? ਰੂਹਾਨੀਅਤ ਦੀ ਥਾਂ ਤੇ ਵੀ ਸਾਹਿਬ ਨੇ ਇੱਕ ਤਲਵਾਰ ਨੂੰ ਪ੍ਰਤੀਕ ਬਣਾਇਆ, ਇਹਦਾ ਕਾਰਨ ਕੀ? ਗੁਰੂ ਗ੍ਰੰਥ ਸਾਹਿਬ ਨੇ ਪੀਰੀ ਦੀ ਤਲਵਾਰ ਦੀ ਗੱਲ ਪਹਿਲਾਂ ਕੀਤੀ ਏ। ਚੇਤੇ ਰੱਖਣਾ, ਸਾਹਿਬ ਦੀ ਬਾਣੀ ਕਦੀ ਪੜ੍ਹੀਏ, ਸਤਿਗੁਰੂ ਨੇ ਜਿੱਥੇ ਮੀਰੀ ਦੀ ਤਲਵਾਰ ਦੀ ਗੱਲ ਆਪਾਂ ਪੜ੍ਹਨੇ ਆ, ਉੱਥੇ ਪੀਰੀ ਨੂੰ ਰੂਹਾਨੀਅਤ ਨੂੰ ਵੀ ਕਿਰਪਾਨ ਨਾਲ ਤੁਲਨਾ ਦਿੱਤੀ ਗਈ ਏ। ਸਵਾਲ ਉੱਠੇਗਾ ਕਿ ਪੀਰੀ ਦਾ ਤੇ ਤਲਵਾਰ ਦਾ ਕੀ ਸੰਬੰਧ? ਮੀਰੀ ਦਾ ਤੇ ਕਿਰਪਾਨ ਦਾ ਸੰਬੰਧ ਹੋ ਸਕਦਾ, ਪਰ ਪੀਰੀ ਦਾ ਕੀ ਸੰਬੰਧ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਦਾਂ ਪਹਿਲਾਂ ਪੰਜਾਬ ਦੀ ਧਰਤੀ ਤੇ ਪਾਕ ਪੱਟਣ ਵਿੱਚ ਰਹਿਣ ਵਾਲਾ ਇੱਕ ਸੂਫੀ ਸੰਤ ਪੁਕਾਰ ਉੱਠਿਆ ਸੀ, ਕਹਿੰਦਾ ਦੁਨੀਆਂ ਦੇ ਲੋਕੋ ਇੱਕ ਕਿਰਪਾਨ ਤਾਂ ਬਾਹਰ ਏ, ਜਿਹੜੀ ਸੂਰਮੇ ਪਕੜ ਕੇ ਤੁਰਦੇ ਨੇ ਮੀਰ ਲੋਕ। ਕਹਿਣ ਲੱਗੇ ਇੱਕ ਕਿਰਪਾਨ ਜਿਹੜਾ ਨਾਮ ਏ, ਰੂਹਾਨੀਅਤ ਦੀ ਖੇਡ ਇਸ ਤਰ੍ਹਾਂ ਜਿਵੇਂ ਤਿੱਖੀ ਧਾਰ ਤੇ ਚੱਲਣਾ ਹੋਵੇ, ਤੇ ਉਹਨੇ ਵੀ ਜਿੱਦਣ ਪੀਰੀ ਦਾ ਜ਼ਿਕਰ ਕੀਤਾ ਤੇ ਖੰਡਾ ਸ਼ਬਦ ਉਹਨੇ ਵੀ ਵਰਤਿਆ। बाबे फरीद दा बचन आउंदा है, कहिंदे ने वाट हमारी खरी उडीनी, खन्यो तिखी बहुत पईनी। कहन लगे खंडे नालों वध तिखी है, एदा मतलब तीरी दी गल कर लग्या नी। उन्होंने प्रतीक तलवार नू कृपान नू खंडे नू वरते, वाट हमारी खरी उडीनी, खन्यो तिखी बहुत पईनी, उस ऊपर है मार्ग मेरा, शेख फरीदा पंथ संभार सवेरा। गुरु अमरदास जी की बाणी पढ़ी, उन्होंने भी शब्द पीरी ली खंडा वरते है। हजूर दे बचन ने भगतां की चाल निराली, चाला निराली भगतां केरी, दिखम मार्ग चलना, लब लोभ अहंकार तय तृष्णा, बहुत नाही बोलना। ते जिन भगती चलन की गल कही, उस दिन भी कहन लगे खन्यो तिखी बालो निकी एत मार्ग जाना। एदा मतलब पीरी ली शब्द साहब ने प्रतीक बाणी विच तलवार वरती है, खंडा वरती है। ते जदो सते बलवंड नू पढ़ने हैं, उन्होंने पहली पौड़ी विच जिक्र ये कीता, कहन लगे गुरु नानक साहब तेरे कोल एक रूहानियत दा खड़गे, तेरे कोल पीरी दा खड़के, ते जिदन भाई लैणा तेरे चरणा विच आया, तू लैणे दे अंदरो जितने भी विकार ने औगण ने उन्होंने पीरी की कृपान दे नाल वढ के दूर कर दिता। सते बलवंड ने शब्द वरतिया, नौ करता कादर करे, क्यों बोल होवे जोखीम दे, दे गुणा सहत भैन भराव है, पर रंगत दान पड़ीम दे, नानक राज चलाया सच कोट सतानी नीम दे, लैने धरियों सत सिर कर सिफती अमृत पीम दे। कहिंदे ने मत गुर आत्म देव दी खड़ग जोर प्राक हुए जी दे। उसां ने शब्द उते खड़क वरते है, कृपान शब्द वरते है, पीरी वास्ते भी गुरुदेव ने कृपान की गल की। कहन लगे खड़क जोर प्राक वै जी दे, गुरु नानक साहब तू जी दान दिता, अपनी पीरी दी तलवार ना लोकां दे औगण कर दिते। तीन प्रमाण साहब का एक बचन तो असि पढ़ने के, जौतो प्रेम खेलन का चाओ, सिर धर तली गली मेरी आओ। एदा भी संबंध पीरी दी कृपान नाल, मेरे कहन तो मुराद सतगुरु ने उस चिन्ह नूं प्रगट कर दिता है, जिस चिन्ह का जिक्र गुरु ग्रंथ साहब ने किया है। मीरी ते पीरी दियां दो कृपाना पाईया, मेरे गुरु हरगोबिंद साहब ने अकाल तख्त की सिरजना कर दिती। ते एक गल कह दिती, सिखो अज तो बाद दुनिया के तख्त वल मूह ना करिया जे, ए झूठे तख्त तो कदी आस ना करियो, तुहानू इंसाफ मिलेगा। अज अदल सच का इंसाफ झूठ सच के नतारे अकाल तख्त ते होया करनगे। अकाल तख्त बाबा बुढ़ा भाई गुरदास ते गुरु हरगोबिंद साहब ने बनाए। सवेरे अमृत वेले दीवान गुरु हरगोबिंद साहब जी सच्चे पातशाह हरिमंदर साहब सजांदे ने, ते शाम दे वेले मेरा दाता अकाल तख्त दे सामने मल अखाड़ा भी सी। विद्वान ए भी कहिंदे ने उत्थे कुश्तियां कराईयां जांदियां ने, शाम नूं ढाडी वारा गाईयां जांदियां ने, ते गुरु हरगोबिंद साहब आप सिखां नूं शस्त्र विद्या सिखाण दे विच मोहरी। साहब श्री गुरु हरगोबिंद साहब ने तख्त बनाया है, दो कृपाना पाईयां ने, मेरे गुरु हरगोबिंद साहब उन्हां नूं फिर ग्वालियर दे किले विच कैद भी कीता गया। मैं स्टैप बाय स्टैप जीवन जीवन चलदा है। इधर सतगुरु अमृतसर दी धरती ते ने दिल्ली गए ने, कई सज्जन कहिंदे ने कि गुरु हरगोबिंद साहब इस करके गए, कवि संतोख सिंह ने जिक्र किया कि जहांगीर ते साढ़ सती सी, इस करके उन्हें कहा कि तेरे लिए कोई महापुरुष चली आ कटे ते तां तेरा ए रोग दूर हो सकदा है। एक गल चेते रखियो, गल्लां निर्मूल ने। कदी सिख इतिहास की तवारीख पन्ने पढ़ो, जिहड़ा ग्वालियर का किला सी ना, ये आम कैदियों लई नहीं, ये राजसी कैदियों का किला सी। इहदे विच केवल राजे महाराजे ही सियासी कैदी सन जिहड़े सन, वह जदों कोई इस ग्वालियर के किले विच आउंदा सी उहदा पिंजर तां बाहर निकलदा सी, जिंदे जी कदी कोई बाहर नहीं सी निकलिया। कारण की, जिन्हां नूं एक वारी कैद करना, उहनां नूं भोजन दे विच जहर मिला के मिठा जिहा देना, उहदियां हड्डियां विच रज जाना, परत के मरण तो बाद उहदी लाश तां बाहर निकली, जिंदे जी कदी नहीं सी निकलिया। यही कारण कि 52 राजियां दा जिक्र आउंदा है, आम बंदे दा क्यों नहीं जिक्र आया। ग्वालियर दा किला राजसी कैदियां वास्ते सी, ते इहो जी गलत नीति गुरु हरगोबिंद साहब नूं ग्वालियर दे किले विच कैद किया गया। उत्थे साहब नूं भोजन दिता गया, दरोगा जिहड़ा सी ओह भावना वाला सी, गुरु हरगोबिंद साहब नूं उहने दस दिता दातिया ਇੱਥੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਦਿੰਦੇ ਨੇ। ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਂ ਚਿਲੇ ਦਾ ਭੋਜਨ ਪ੍ਰਵਾਨ ਨਹੀਂ ਕਰਨਾ, ਮੇਰਾ ਸਿੱਖ ਕਿਰਤ ਕਰੇਗਾ, ਬਾਹਰੋਂ ਕਿਰਤ ਕਰਕੇ ਜਿਹੜਾ ਭੋਜਨ ਤਿਆਰ ਕਰੇਗਾ ਮੈਂ ਕੇਵਲ ਉਸ ਭੋਜਨ ਨੂੰ ਪ੍ਰਵਾਨ ਕਰਨਾ। ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਨੇ ਇੱਥੇ ਚੰਦੂ ਨੇ ਇੱਕ ਨਵੀਂ ਚਾਲ ਚੱਲੀ ਸੀ। ਉਹਨੇ ਇੱਕ ਜ਼ਹਿਰ ਦਾ ਚੋਲਾ ਤਿਆਰ ਕਰਾਇਆ ਸੀ। ਉਹਨੂੰ ਪਤਾ ਹੈ ਕਿ ਜਹਾਂਗੀਰ ਤੋਂ ਬਾਅਦ ਇਹਨਾਂ ਬਾਦਸ਼ਾਹਾਂ ਦਾ ਕੋਈ ਪਤਾ ਨਹੀਂ। ਜੇ ਜਹਾਂਗੀਰ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਸੁਲਾਹ ਹੋ ਗਈ, ਕਿਉਂਕਿ ਰਾਜਨੀਤਿਕ ਲੋਕਾਂ ਦੀ ਚਾਲ ਏ ਕੰਮ ਕਢਾਓ ਪਰਤ ਕੇ ਉਹਨੂੰ ਵੀ ਦੁਨੀਆਂ ਤੋਂ ਉਹਦਾ ਵੀ ਕੂਚ ਕਰਾ ਦਿਓ। ਆ ਗੁਰੂ ਕਲਗੀ ਵਾਲੇ ਨੂੰ ਜਿੰਨਾ ਖੰਜਰ ਮਾਰਿਆ। ਸਿੱਖ ਤਵਾਰੀ ਕਹਿੰਦੀ ਏ ਕਿ ਇਹ ਸੂਬੇ ਸਰਹੰਦ ਦੇ ਭੇਜੇ ਹੋਏ ਪਠਾਨ ਸਨ, ਕਿਉਂਕਿ ਸੂਬੇ ਸਰਹੰਦ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਬੰਦਾ ਬਹਾਦਰ ਸ਼ਾਹ ਤਖ਼ਤ ਤੇ ਬੈਠ ਗਿਆ, ਤੇ ਜਿਹਦੇ ਪੁੱਤਰਾਂ ਨੂੰ ਮੈਂ ਕੋਹ ਕੇ ਸ਼ਹੀਦ ਕੀਤਾ, ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਮੇਰੇ ਤੋਂ ਬਦਲਾ ਨਾ ਲੈਣ। ਇਹੀ ਕਾਰਨ ਉਹਨੇ ਸੋਚਿਆ ਕਿਤਨਾ ਚੰਗਾ ਹੋਵੇ ਕਿ ਮੇਰੇ ਵੱਲ ਝਾਕਣ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ਵਿੱਚ ਹਟਾ ਦਿਆਂ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਚੰਦੂ ਨੇ ਇੱਕ ਪੋਸ਼ਾਕ ਭੇਜੀ ਏ ਜਿਹੜੀ ਜ਼ਹਿਰ ਨਾਲ ਭਰੀ ਏ, ਜਿਹੜੀ ਪੋਸ਼ਾਕ ਪਾਉਣ ਦੇ ਨਾਲ ਕੋਈ ਵੀ ਪਾਏ ਤਾਂ ਉਹਦੀ ਮੌਤ ਹੋ ਜਾਂਦੀ ਏ। ਉਸ ਦਰੋਗੇ ਨੇ ਉਹ ਪੋਸ਼ਾਕ ਗੁਰਦੇਵ ਦੇ ਚਰਨਾਂ ਤੱਕ ਜਾਣ ਹੀ ਨਹੀਂ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਟੇਕੇ ਉਹਨੇ ਇੱਕੋ ਬੇਨਤੀ ਕੀਤੀ, ਦਾਤਿਆ ਮੈਂ ਇਸ ਕਿਲੇ ਦਾ ਦਰੋਗਾ ਤਾਂ ਜ਼ਰੂਰ ਹਾਂ ਪਰ ਤੇਰੇ ਚਰਨਾਂ ਦਾ ਗੁਲਾਮ ਹਾਂ, ਤੂੰ ਕਿਰਪਾ ਕਰਕੇ ਮੈਨੂੰ ਜੀ ਦਾਨ ਦੇ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਰਹੇ। ਆ ਪਹਾੜੀ ਰਾਜੇ, ਮੈਂ ਕਈ ਵਾਰੀ ਅਰਜ਼ ਕੀਤੀ ਏ, ਜਿਹੜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਲਈ ਕਈ ਤਰ੍ਹਾਂ ਦੇ ਸ਼ੜਯੰਤਰ ਰਚਦਾ, ਇਸ ਭੀਮ ਚੰਦ ਦਾ ਸੱਚਾ ਦਾਦਾ ਤਾਰਾ ਚੰਦ ਵੀ 52 ਰਾਜਿਆਂ ਵਿੱਚ ਉੱਥੇ ਕੈਦ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਵੀ ਉੱਥੇ ਸੀ। ਇਹਨਾਂ ਨੇ ਸਤਿਗੁਰੂ ਦੇ ਚਰਨ ਪਰਸੇ ਉੱਥੇ ਸਵੇਰੇ ਸ਼ਾਮ ਬਾਣੀ ਦਾ ਪ੍ਰਵਾਹ ਚੱਲਿਆ। ਇਹਨਾਂ ਨੂੰ ਇੱਕ ਆਸ ਵੱਜ ਗਈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਨਾ ਤੇ ਅੱਜ ਤੋਂ ਬਾਅਦ ਸਾਨੂੰ ਇਹਨੇ ਕੈਦ ਨਹੀਂ ਰੱਖਣਾ। ਤੇ ਚਰਨ ਪਕੜ ਕੇ ਕਿਹਾ ਸੀ, ਸਤਿਗੁਰੂ ਜੇ ਤੂੰ ਇਸ ਕੈਦ ਵਿੱਚੋਂ ਜਦੋਂ ਨਿਕਲੇਗਾ ਸਾਨੂੰ ਕੱਢ ਕੇ ਲੈ ਜਾਈ, ਨਹੀਂ ਤੇ ਤੇਰੇ ਤੋਂ ਬਿਨਾਂ ਸਾਨੂੰ ਇਸੇ ਕੈਦ ਵਿੱਚੋਂ ਇਸ ਕਿਲੇ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਉੱਥੇ ਰਹੇ ਤੇ ਸਿੱਖਾਂ ਵਿੱਚ ਇੱਕ ਨਵੀਂ ਰੀਤ ਚੱਲੀ, ਜਿੱਥੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਆਈਆਂ, ਅਕਾਲ ਤਖ਼ਤ ਬਣਿਆ, ਜਿੱਥੇ ਢਾਡੀ ਵਾਰਾਂ ਦਾ ਸਿੱਖੀ ਵਿੱਚ ਜਨਮ ਹੋਇਆ ਉੱਥੇ ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਜਿਹਨੂੰ ਰੋਸ ਜਲੂਸ ਵੀ ਆਪਾਂ ਕਹਿੰਦੇ ਹਾਂ। ਵੈਸੇ ਮੈਂ ਵਿਚਾਰ ਕਰ ਚੁੱਕਾ ਵਾਂ ਪਹਿਲਾਂ ਵੀ ਇਹ, ਪਰ ਸਾਹਿਬ ਦੇ ਜੀਵਨ ਨਾਲ ਇਹ ਸੰਬੰਧਤ ਹੈ। ਬਾਬੇ ਬੁੱਢੇ ਨੇ ਹੱਥ ਵਿੱਚ ਮਿਸਾਲ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਗਿਆ। ਉਹਨੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ ਤੇ ਜਦੋਂ ਕਿਸੇ ਹਕੂਮਤ ਨੇ ਪੁੱਛਣਾ ਕੌਣ, ਤੇ ਕਹਿਣਾ ਇੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ, ਮੀਰੀ ਪੀਰੀ ਦਾ ਮਾਲਕ ਬੈਠਾ, ਕੇਵਲ ਉਹਦੇ ਦਰਸ਼ਨ ਨਹੀਂ ਹੋਏ ਤਾਂ ਜਿਸ ਕਿਲੇ ਵਿੱਚ ਉਹਦਾ ਨਿਵਾਸ ਹੈ ਉਸ ਕਿਲੇ ਦੀਆਂ ਦੀਵਾਰਾਂ ਨੂੰ ਸਿਜਦਾ ਕਰਨਾ ਹੈ। ਕਿਉਂਕਿ ਸਿੱਖ ਦੀ ਭਾਵਨਾ ਹੈ ਜਿੱਥੇ ਗੁਰੂ ਬਹਿ ਜਾਏ ਉਹ ਥਾਂ ਭਾਗਾਂ ਵਾਲੀ ਏ। ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਬਾਬੇ ਬੁੱਢੇ ਨੂੰ ਗਲਵਕੜੀ ਵਿੱਚ ਲਿਆ ਤੇ ਇੱਕ ਬਚਨ ਕੀਤਾ, ਬਾਬਾ ਅੱਜ ਤੋਂ ਬਾਅਦ ਤੇਰੀ ਚੌਂਕੀ ਜੁਗੋ ਜੁਗ ਅਟਾਲੀ। ਤੇ ਚੇਤੇ ਰੱਖੀ ਭਾਵਨਾ ਵਾਲੇ ਤੁਰਨਗੇ, ਜਿਤਨੀ ਦੇਰ ਤੱਕ ਚੌਂਕੀ ਰਹਿ ਗਈ ਓਨੀ ਦੇਰ ਤੱਕ ਮੈਂ ਤੇਰੀ ਚੌਂਕੀ ਵਿੱਚ ਆਪ ਹੋਵਾਂ ਕਰਾਂਗਾ। ਹਰਿਮੰਦਰ ਸਾਹਿਬ ਅੱਜ ਵੀ ਇਹ ਬਾਬਾ ਬੁੱਢਾ ਜੀ ਦੀ ਚੌਂਕੀ ਨਿਕਲਦੀ ਏ। ਇਹਦਾ ਮਤਲਬ ਕਿ ਹਕੂਮਤ ਦੀ ਹਾਰ ਏ ਤੇ ਚੌਂਕੀ ਅੱਜ ਵੀ ਪੁਕਾਰ ਕੇ ਕਹਿ ਰਹੀ ਏ ਕਿ ਦੁਨੀਆਂ ਦੇ ਲੋਕੋ ਕਿਲੇ ਵਿੱਚ ਕੈਦ ਕਰਨ ਵਾਲੇ ਬਾਦਸ਼ਾਹ ਤਾਂ ਲੱਭ ਗਏ ਨੇ ਪਰ ਗੁਰੂ ਦੀ ਕੱਢੀ ਹੋਈ ਚੌਂਕੀ ਜੁਗੋ ਜੁਗ ਅਟਾਲੇ ਇਹਨੂੰ ਕਦੀ ਕੋਈ ਮੇਟ ਨਹੀਂ ਸਕਦਾ। ਸਾਹਿਬ ਨੇ ਚੌਂਕੀਆਂ ਆਰੰਭ ਕਰਾਈਆਂ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਨਿਕਲੇ ਨੇ ਤੇ ਇਹ 52 ਰਾਜਿਆਂ ਨੇ ਸਤਿਗੁਰੂ ਦੀਆਂ ਤਣੀਆਂ ਪਕੜ ਕੇ ਇਸ ਕਿਲੇ ਤੋਂ ਬਾਹਰ ਆਏ। ਇਹਨਾਂ ਨੇ ਇੱਕ ਅਰਦਾਸ ਕੀਤੀ ਸੀ, ਦਾਤਾ ਅੱਜ ਛਡਾ ਜਾ ਤੇ ਲਿਖਦਾ ਮਕਾਲਬ ਦੁਨੀਆਂ ਦੇ ਲੋਕੋ ਸਮਝੋ, ਜਿਨ੍ਹਾਂ ਲੋਕਾਂ ਦੇ ਸਰੀਰ ਮੁਰਦਾ ਲਾਸ਼ ਬਣ ਜਾਣੇ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਲੜ ਪਕੜਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਛੁਡਾ ਦਿੱਤਾ। ਤੇ ਮਕਾਲਬ ਕਹਿੰਦਾ, ਸਿੱਖਾਂ ਕਦੀ ਤੂੰ ਭਾਵਨਾ ਨਾਲ ਗੁਰੂ ਕੇ ਚੋਲੇ ਦਾ ਲੜ ਪਕੜ ਕੇ ਦੇਖ, ਮੇਰਾ ਗੁਰੂ ਤੈਨੂੰ ਸੰਸਾਰ ਦੀ ਕੈਦ ਤੋਂ ਮੁਕਤ ਕਰਾ ਦੇਗਾ। ਉਹਨੇ ਉੱਥੇ ਸ਼ਬਦ ਕਿਹਾ ਇੱਕ, ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ, ਕਾਤੀ ਬੇਰੀ ਪਗਾਂ ਤੇ ਗੁਰਕੀਨੀ ਬੰਦ ਖਲਾਸ, ਆਵਣ ਜਾਣ ਰਹੋ ਤਪਤ ਕੜਾ ਹੈ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ। ਸਾਹਿਬ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਮਜਨੂ ਦੇ ਟਿੱਲੇ ਤੇ ਵੀ ਰੁਕੇ ਸਨ। ਇਹ ਮਜਨੂ ਉਹ ਨੀ ਜਿਹੜਾ ਲੈਲਾ ਵਾਲਾ, ਇਹ ਮਜਨੂ ਉਹ ਸੀ ਜਿਹੜਾ ਰੱਬ ਦੇ ਰੰਗ ਵਿਚ ਰੰਗਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਵੀ ਇਹਦੇ ਤੇ ਕਿਰਪਾ ਕੀਤੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਫਿਰ ਜਹਾਂਗੀਰ ਨੇ ਦੋਸਤੀ ਦਾ ਹੱਥ ਵਧਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਕੁਝ ਇਹਦਾ ਨਾਲ ਸਮਾਂ ਰਹੇ ਨੇ। ਆਗਰੇ ਗਏ, ਮੈਂ ਇੱਕ ਅਰਜ਼ ਕਰਨੀ ਹੈ ਕਿ ਉਸ ਤਖ਼ਤ ਦੀ ਕੀਮਤ ਸਿੱਖਾਂ ਦੀਆਂ ਨਜ਼ਰਾਂ ਵਿਚ ਕੀ ਹੈ। ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ, ਇੱਕ ਪਾਸੇ ਦੀਨ ਦੁਨੀ ਦਾ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਨੇ, ਗੁਰਦੇਵ ਦਾ ਤੇ ਜਹਾਂਗੀਰ ਦਾ ਤੰਬੂ ਬਿਲਕੁਲ ਨੇੜੇ ਨੇੜੇ ਕੈਂਪ ਨੇ ਤੇ ਕਹਿੰਦੇ ਨੇ ਇੱਕ ਸਿੱਖ ਭਾਵਨਾ ਵਾਲਾ। ਇਸ ਆਗਰੇ ਦੀ ਘਟਨਾ ਹੈ, ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਬੜੀਆਂ ਪ੍ਰੇਮ ਨਾਲ ਭਿੱਜੀਆਂ ਨੇ। ਇੱਕ ਸਿੱਖ ਆਗਰੇ ਦੀ ਧਰਤੀ ਤੇ ਰਹਿੰਦਾ ਹੈ, ਜਿਹਨੂੰ ਕਿਸੇ ਸਿੱਖ ਪ੍ਰਚਾਰਕ ਨੇ ਗੁਰੂ ਕੀ ਬਾਣੀ ਨਾਲ ਜੋੜ ਦਿੱਤਾ। ਉਹ ਬਾਣੀ ਨਾਲ ਇੰਨਾ ਕੁ ਅੰਦਰੋਂ ਜੁੜ ਗਿਆ, ਦਿਨ ਰਾਤ ਗੁਰੂ ਨਾਨਕ ਦੇ ਚਰਨਾਂ ਤੋਂ ਕੁਰਬਾਨ ਹੋਣ ਲੱਗਾ। ਤੇ ਬਸ ਇੱਕੋ ਗੱਲ ਸੀ, ਵਿਚਾਰਾ ਘਾਹ ਖੋਤਰ ਕੇ ਗੁਜ਼ਾਰਾ ਕਰਦਾ, ਘਰ ਵਿੱਚ ਦੌਲਤ ਨਹੀਂ, ਤੇ ਮਨ ਵਿੱਚ ਆਉਂਦਾ ਸਤਿਗੁਰੂ ਸ਼ਬਦ ਕਰਕੇ ਤਾਂ ਆਨੰਦ ਬੜਾ ਮਾਣਨਾ ਵਾ, ਅੰਦਰੋਂ ਤਾਂ ਤੇਰੀ ਕਿਰਪਾ ਦੇ ਭੰਡਾਰੇ ਖੁੱਲੇ ਪਏ ਨੇ, ਪਰ ਕਿਤਨਾ ਚੰਗੇ ਭਾਗ ਹੋਣ ਜੇ ਕਿਤੇ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰ ਲਵਾਂ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਸਾਰਾ ਦਿਨ ਘਾਹ ਖੋਤਰਨਾ ਤੇ ਪੱਲੇ ਇੱਕ ਟਕਾ ਬੰਨ ਛੱਡਿਆ ਕਿ ਗਰੀਬ ਹਾਂ, ਅੰਮ੍ਰਿਤਸਰ ਜਾਣ ਜੋਗਾ ਖਰਚ ਨਹੀਂ, ਜੇ ਕਿਤੇ ਦਾਤਿਆ ਤੂੰ ਮੇਰੇ ਘਰ ਵਿੱਚ ਆ ਜਾਏ, ਇਸ ਧਰਤੀ ਤੇ ਆ ਜਾਏ, ਆ ਟਕਾ ਤੇਰੇ ਚਰਨਾਂ ਵਿੱਚ ਰੱਖਾਂਗਾ ਤੇ ਬੈਰਾਗ ਦੇ ਅਥਰੂ ਮੈਂ ਸਾਂਭ ਕੇ ਰੱਖੇ ਨੇ, ਜਿਹੜੇ ਮੋਤੀਆਂ ਤੋਂ ਕੀਮਤੀ ਨੇ, ਇਹ ਅਥਰੂ ਮੈਂ ਤੇਰੇ ਚਰਨਾਂ ਤੋਂ ਫਿਦਾ ਕਰਾਂਗਾ, ਕੁਰਬਾਨ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਤੇ ਕਿਸੇ ਨੇ ਜਾ ਕੇ ਦੱਸਿਆ, ਉਹ ਸੱਜਣਾ ਜਿਸ ਗੁਰੂ ਦੀਆਂ ਗੱਲਾਂ ਤੂੰ ਹਰ ਇੱਕ ਨੂੰ ਸੁਣਾਉਂਦਾ, ਜਿਹਦੇ ਪ੍ਰੇਮ ਵਿੱਚ ਖੁਮਾਰੀ ਵਿੱਚ ਤੂੰ ਮਤ ਹੋਇਆ ਬੈਠਾ, ਉਹ ਦਾਤਾ ਇਸ ਆਗਰੇ ਦੀ ਧਰਤੀ ਤੇ ਆਈ ਕਿ ਉਹਦੇ ਦਰਸ਼ਨ ਕਰਨ ਹੀ ਜਾਏਗਾ। ਉਹਦੇ ਰੋਮ ਰੋਮ ਵਿੱਚ ਗੁਰੂ ਕੀ ਕਿਰਪਾ ਦੀ ਇੱਕ ਲਹਿਰ ਦੌੜ ਗਈ। ਉਹਨੇ ਫਿਰ ਸੋਚਿਆ, ਹੁਣ ਸਤਿਗੁਰੂ ਦੇ ਦਰਸ਼ਨ ਕਰਨੇ ਨੇ ਤੇ ਭੇਟਾ ਕੀ ਲੈ ਕੇ ਜਾਵਾਂ। ਘਾਹ ਉਹਨੇ ਵੱਢਣਾ ਸ਼ੁਰੂ ਕੀਤਾ। ਸਿੱਖ ਵਿਦਵਾਨ ਕਹਿੰਦੇ ਨੇ, ਜਿਹੜਾ ਤੀਲਾ ਸੁੱਕਾ ਹੋਣਾ ਉਹਨੂੰ ਇੱਕ ਪਾਸੇ ਕਰਨਾ। ਖਰੇ ਘਾਹ ਦਾ ਤਿਨਕਾ ਤਿਨਕਾ ਇਕੱਠਾ ਕੀਤਾ, ਇਹ ਮੈਂ ਆਪਣੇ ਗੁਰੂ ਦੇ ਘੋੜੇ ਨੂੰ ਭੇਟ ਕਰਾਂਗਾ ਤੇ ਪੱਲੇ ਨਾਲ ਇੱਕ ਟਕਾ ਬੰਨੇ ਤੇ ਕਹਿੰਦਾ, ਦਾਤਿਆ ਇਹ ਟਕਾ ਤੇਰੇ ਚਰਨਾਂ ਵਿੱਚ ਰੱਖਾਂਗਾ ਤੇ ਤੇਰੇ ਦਰ ਤੋਂ ਮੈਂ ਅੱਜ ਝੋਲੀਆਂ ਕਿਰਪਾ ਦੀਆਂ ਭਰ ਕੇ ਉਠਾਂਗਾ। ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇਹ ਪਹੁੰਚਿਆ, ਸਿਰ ਤੇ ਇਹਦੇ ਘਾਹ ਦੀ ਗਾਂਢੇ ਨਾਲ ਕੱਪੜੇ ਦੇ ਬੰਨਿਆ ਟਕਾ ਹੈ। ਤੇ ਸਿੱਖ ਵਿਦਵਾਨ ਕਹਿੰਦੇ ਨੇ, ਦੇਖੋ ਆਮ ਘਾਈ ਦੇ ਮਨ ਵਿੱਚ ਬਾਦਸ਼ਾਹ ਦੀ ਕੀ ਕੀਮਤ ਹੈ ਤੇ ਗੁਰੂ ਦੇ ਚਰਨਾਂ ਤੋਂ ਕਿੰਨਾ ਉਹ ਕੁਰਬਾਨ ਜਾਂਦਾ ਹੈ। ਸਾਹਿਬ ਦੇ ਦਰਬਾਰ ਤੋਂ ਪਹੁੰਚਣ ਤੋਂ ਪਹਿਲਾਂ ਉਹਨੂੰ ਬਾਦਸ਼ਾਹ ਜਹਾਂਗੀਰ ਦਾ ਤੰਬੂ ਦਿਸ ਪਿਆ। ਸੋਚਿਆ ਕਿ ਇਹਨੇ ਵੀ ਕਲਗੀ ਲਾਈ ਏ, ਇਹਦੇ ਕੋਲ ਵੀ ਘੋੜੇ ਨੇ, ਸ਼ਸਤਰ ਬਸਤਰ ਇਹਦੇ ਕੋਲ ਵੀ ਨੇ, ਲੋਕ ਦੱਸਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਵੀ ਇਹ ਕੁਝ, ਇਹ ਸਤਿਗੁਰੂ ਤਾਂ ਨਹੀਂ। ਕਿਤੇ ਸੰਤਰੀ ਨੂੰ ਜਾ ਕੇ ਕਹਿੰਦਾ, ਮੈਂ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਤੇ ਸੰਤਰੀ ਨੇ ਕਹਿ ਦਿੱਤਾ, ਨਹੀਂ ਤੂੰ ਪਾਤਸ਼ਾਹ ਨੂੰ ਮਿਲ ਨਹੀਂ ਸਕਦਾ। ਕਹਿੰਦਾ, ਹੱਦ ਹੋ ਗਈ, ਉਹਦੇ ਦਰ ਤੇ ਤਾਂ ਗਰੀਬ ਨੂੰ ਵੀ ਆਵਾਜ਼ ਮਾਰ ਕੇ ਗਲੇ ਨਾਲ ਲਾਂਦਾ ਹੈ, ਤੂੰ ਕਿਵੇਂ ਰੋਕਣਾ ਪਿਆ। ਤੇ ਜਹਾਂਗੀਰ ਦੇਖਦਾ ਪਿਆ ਸੀ, ਉਹਨੇ ਕਹਿ ਦਿੱਤਾ ਸੰਤਰੀ ਨੂੰ, ਇਹਨੂੰ ਅੱਗੇ ਆਉਣ ਦੇ, ਪਹਿਰੇਦਾਰ ਨੂੰ ਕਹਿ ਦਿੱਤਾ ਆਉਣ ਦੇ ਫਰਿਆਦੀ ਨੂੰ। ਤੇ ਸਿੱਖ ਗਿਆ, ਉਹਨੇ ਪ੍ਰੇਮ ਨਾਲ ਭਿੱਜ ਕੇ ਘਾਹ ਦੀ ਗੰਢ ਚਰਨਾਂ ਵਿੱਚ ਰੱਖ ਦਿੱਤੀ, ਜਹਾਂਗੀਰ ਦੇ ਪੈਰਾਂ ਵਿੱਚ ਰੱਖੀ ਤੇ ਟਕਾ ਰੱਖ ਕੇ ਕਹਿੰਦਾ, ਸਤਿਗੁਰੂ ਪਾਤਸ਼ਾਹ ਇੱਕ ਕਿਰਪਾ ਕਰਦੇ, ਮੈਨੂੰ ਬਚਾ ਲੈ। ਜਹਾਂਗੀਰ ਕੰਬ ਗਿਆ ਜਦੋਂ ਪਾਤਸ਼ਾਹ ਸ਼ਬਦ ਸੁਣਿਆ। ਮਨ ਨੇ ਕਿਹਾ, ਇਹ ਮੇਰੀ ਰਾਇਆ ਵਿੱਚ ਮੇਰਾ ਬੰਦਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਏ। ਕਹਿਣ ਲੱਗਾ, ਦੱਸ ਤੈਨੂੰ ਕਿਹਦਾ ਡਰ ਏ? ਕਹਿੰਦਾ, ਪਾਤਸ਼ਾਹ ਮਾਇਆ ਦੇ ਬੰਧਨਾਂ ਤੋਂ ਬਚਾ ਦੇ, ਜਮਾ ਦੇ ਭੈ ਨੂੰ ਦੂਰ ਕਰ ਦੇ, ਮੌਤ ਦਾ ਸਹਿਮ ਲਾ ਦੇ। ਤੇ ਬਾਦਸ਼ਾਹ ਜਹਾਂਗੀਰ ਕਹਿੰਦਾ, ਭੋਲਿਆ ਮੈਂ ਤਾਂ ਆਪ ਅਜੇ ਤੱਕ ਮੁਕਤ ਨਹੀਂ ਹੋਇਆ, ਮੇਰੇ ਸਿਰ ਤੇ ਤਾਂ ਆਪ ਕਾਲ ਕੂਕਦਾ, ਮੌਤ ਸੁਣ ਕੇ ਮੇਰਾ ਅੰਦਰ ਕੰਬਦਾ ਪਿਆ, ਮੈਂ ਤੇਰੇ ਬੰਧਨ ਕਿਵੇਂ ਛੁਡਾ ਸਕਣਾ ਵਾ। ਤੇ ਸਿੱਖ ਨਜ਼ਰ ਭਰ ਕੇ ਕਹਿੰਦਾ, ਤੂੰ ਪਾਤਸ਼ਾਹ ਨਹੀਂ? ਜਹਾਂਗੀਰ ਬੋਲ ਕੇ ਕਹਿੰਦਾ, ਨਹੀਂ ਪਾਤਸ਼ਾਹ ਨਹੀਂ, ਮੈਂ ਬਾਦਸ਼ਾਹ ਹਾਂ। ਇਹਦਾ ਮਤਲਬ ਸਤਿਗੁਰੂ ਦੇ ਸਿੱਖ ਦੀ ਭਾਵਨਾ ਤੱਕੋ ਟਕਾ ਚੁੱਕਿਆ, ਘਾਹ ਦੀ ਗੰਢ ਲਈ, ਪਿਛਾਂ ਮੁੜਨ ਲੱਗਾ ਤੇ ਜਹਾਂਗੀਰ ਨੇ ਬਾਂਹ ਪਕੜ ਕੇ ਕਿਹਾ, ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ। ਕਹਿਣ ਲੱਗਾ, ਝੋਲੀ ਕਰ, ਜੇ ਗੁਰੂ ਕੋਲ ਜਾਣੇ ਆ ਸੋਨੇ ਦੀਆਂ ਮੋਹਰਾਂ ਲੈ ਕੇ ਮੱਥਾ ਟੇਕ ਦੇਈ, ਪਰ ਟਕਾ ਤੇ ਘਾਹ ਦੀ ਗੰਢ ਨਾ ਚੁੱਕੀ, ਕਿਉਂਕਿ ਬਾਦਸ਼ਾਹ ਅੱਗੇ ਕੁਝ ਰੱਖ ਕੇ ਚੁੱਕ ਲੈਣਾ ਇਹ ਤੋਹੀਨ ਹੈ। ਤੇ ਸਿੱਖ ਨੇ ਇੱਕ ਗੱਲ ਕਹੀ ਸੀ, ਸੱਜਣਾ, ਬਾਦਸ਼ਾਹਾਂ ਦੀਆਂ ਮੋਹਰਾਂ ਮੇਰੇ ਗੁਰੂ ਦਰ ਤੇ ਨਹੀਂ ਚੱਲਦੀਆਂ। ਕਹਿੰਦਾ, ਕਿਉਂ? ਕਹਿੰਦਾ, ਤ੍ਰਿਲੋਦੀ ਰਾਜ ਦਾ ਸਿੱਕਾ ਕਦੀ ਤੇਰੇ ਰਾਜ ਵੀ ਚੱਲ ਸਕਦਾ? ਜਹਾਂਗੀਰ ਨੇ ਇੱਕੋ ਗੱਲ ਕਹੀ ਸੀ, ਨਹੀਂ, ਮੁਗਲਾਂ ਦੇ ਰਾਜ ਵਿੱਚ ਕੇਵਲ ਮੁਗਲਾਂ ਦਾ ਸਿੱਕਾ, ਲੋਧੀਆਂ ਦਾ ਨਹੀਂ। ਤੇ ਉਸ ਘਾਈ ਸਿੱਖ ਨੇ ਕਿਹਾ ਸੀ, ਬਾਦਸ਼ਾਹ, ਜੇ ਲੋਧੀਆਂ ਦਾ ਸਿੱਕਾ ਮੁਗਲਾਂ ਦੇ ਰਾਜ ਵਿੱਚ ਨਹੀਂ ਚੱਲਦਾ, ਜਿਸ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮ ਦਾ ਟਕਾ ਤੇ ਘਾਹ ਦੀ ਗੰਢ ਚੱਲਣੀ ਏ, ਉੱਥੇ ਤੇਰੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਗੱਲ ਹੀਰੇ ਮੋਤੀਆਂ ਦੀ ਨਹੀਂ, ਮੇਰੇ ਅੰਦਰ ਦਾ ਪ੍ਰੇਮ ਏ। ਘਾਹ ਦੀ ਗੰਢ ਚੁੱਕੀ, ਟਕਾ ਟਕਾ ਲੈ ਕੇ ਤੁਰ ਪਿਆ, ਜਹਾਂਗੀਰ ਤੱਕਦਾ ਪਿਆ। ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਨੰਗੇ ਚਰਨ ਆਉਂਦੇ ਪਏ ਨੇ, ਆਵਾਜ਼ ਦੇਖ ਕੇ ਕਹਿੰਦੇ ਨੇ, ਲਿਆ ਸਿੱਖਾ, ਆ ਮੈਨੂੰ ਘਾਹ ਦੀ ਗੰਢ ਚੁਕਾ ਦੇ। ਤੇ ਅੱਗੋ ਸਿੱਖ ਮਨ ਭਰ ਕੇ ਕਹਿੰਦਾ, ਨਹੀਂ, ਅੱਗੇ ਮੈਂ ਭੁਲੇਖਾ ਖਾ ਗਿਆ, ਇਹ ਘਾਹ ਦੀ ਗੰਢ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਲਈਏ। ਤੇ ਸਤਿਗੁਰੂ ਕਹਿੰਦੇ ਨੇ, ਸਿੱਖਾ, ਮੈਂ ਵੀ ਉਸ ਘਰ ਦਾ ਦਾਸ ਹਾਂ, ਲਿਆ ਤੇਰੀ ਭਾਵਨਾ ਦੀ ਕਦਰ ਕਰਨਾ, ਇਹ ਘਾਹ ਦੀ ਗੰਢ ਮੈਨੂੰ ਚੁਕਾ ਦੇ, ਮੈਂ ਉਹਦੇ ਦਰ ਤੇ ਪਹੁੰਚਾ ਦਿਆਂਗਾ। ਸਿੱਖ ਘਾਹ ਦਿੰਦਾ ਨਹੀਂ। ਜਹਾਂਗੀਰ ਆਇਆ, ਕਹਿੰਦਾ, ਉਹ ਸਿੱਖਾ, ਜਿਸ ਪਾਤਸ਼ਾਹ ਦੇ ਦਰ ਤੇ ਤੂੰ ਆਇਆ, ਇਹੀ ਤਾਂ ਪਾਤਸ਼ਾਹ ਅੱਗੇ ਆ ਕੇ ਤੇਰੇ ਤੋਂ ਘਾਹ ਦੀ ਗੰਢ ਚੁੱਕਣ ਆਇਆ, ਇਹ ਤੇਰੇ ਤੋਂ ਘਾਹ ਮੰਗਦਾ। ਸਿੱਖ ਨੇ ਘਾਹ ਦੀ ਗੰਢ ਚਰਨਾਂ ਤੇ ਰੱਖੀ, ਆਪਣੇ ਨੇਤਰਾਂ ਦੇ ਨੀਰ ਨਾਲ ਸਤਿਗੁਰੂ ਦੇ ਚਰਨ ਧੋ ਦਿੱਤੇ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਚਰਨਾਂ ਵਿੱਚ ਡਿੱਗਦਾ, ਤੇ ਸਿੱਖ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਕਿਹਾ, ਚਰਨਾਂ ਵਿੱਚ ਨਹੀਂ, ਤੇਰੇ ਵਰਗਿਆਂ ਨੂੰ ਤਾਂ ਥਾਂ ਮੈਂ ਆਪਣੇ ਸੀਨੇ ਵਿੱਚ ਦੇਣਾ ਹੁੰਦਾ। ਸਾਹਿਬ ਨੇ ਛਾਤੀ ਨਾਲ ਲਾਇਆ, ਕਹਿਣ ਲੱਗੇ, ਕੁਝ ਮੰਗ। ਘਾਈ ਏ, ਵੱਧਦਾ ਘਾ ਏ। ਹੱਥ ਜੋੜ ਕੇ ਕਹਿੰਦਾ, ਬਸ ਇੱਕ ਕਿਰਪਾ ਕਰ ਦੇ, ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਦੀ ਟੇਕ ਨਾ ਲਵਾਂ। ਹੁਣ ਇੱਕ ਪਾਸੇ ਦਿੱਲੀ ਦਾ ਬਾਦਸ਼ਾਹ ਹੋਵੇ, ਦੂਜੇ ਪਾਸੇ ਗੁਰੂ ਹੋਵੇ, ਉਹ ਬੰਦਾ ਜਿਹਦੇ ਘਰ ਵਿੱਚ ਇੱਕ ਵਕਤ ਦੀ ਰੋਟੀ ਵੀ ਘਾਹ ਵੇਚ ਕੇ ਪੱਕਦੀ ਹੋਵੇ, ਉਹ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਹਿ ਦੇ ਕਿ ਸਤਿਗੁਰੂ, ਤੇਰੇ ਤੋਂ ਬਿਨਾਂ ਮੈਨੂੰ ਕਿਸੇ ਹੋਰ ਦੀ ਟੇਕ ਨਾ ਲੈਣੀ ਪਏ। ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਜਹਾਂਗੀਰ ਅੰਮ੍ਰਿਤਸਰ ਆਇਆ, ਨੂਰ ਜਹਾਂ ਵੀ ਨਾਲ ਆਈਏ। ਇੱਥੇ ਜਹਾਂਗੀਰ ਨੇ ਇੱਕ ਸਵਾਲ ਕੀਤਾ, ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ, ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਸਤਿਗੁਰੂ ਨੇ ਦੇਖੋ ਕਿਹੋ ਜਿਹਾ ਉਪਦੇਸ਼ ਦਿੱਤੇ, ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਤੇਰੇ ਘਰ ਦੌਲਤ ਦੀ ਕਮੀ ਨਹੀਂ, ਹੁਸਨ ਦੀ ਕਮੀ ਨਹੀਂ, ਪਰ ਕੀ ਤੇਰਾ ਮਨ ਕਦੀ ਭਟ ਗਿਆ ਨਹੀਂ ਹੁਸਨ ਤੇ ਦੌਲਤ ਨੂੰ ਦੇਖ ਕੇ? ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਜਹਾਂਗੀਰ, ਜਿਹਦੇ ਸਿਰ ਤੇ ਮੌਤ ਕੂਕਦੀ ਹੋਵੇ ਤੇ ਜਿਹਨੂੰ ਰੱਬ ਨੇ ਆਪਣੇ ਨਾਮ ਦੇ ਖਜ਼ਾਨੇ ਦੇ ਦਿੱਤੇ ਹੋਣ, ਉਹਦੀਆਂ ਅੱਖਾਂ ਕਦੀ ਬਾਹਰ ਦੀ ਸੁੰਦਰਤਾ ਵਿੱਚ ਭਰਮਦੀਆਂ ਨੇ? ਕਹਿਣ ਲੱਗੇ, ਸੁੰਦਰ ਬਣਾਉਣ ਵਾਲੇ ਵੱਲ ਤੱਕਣਾ ਵਾ, ਮੈਂ ਤਸਵੀਰ ਨੂੰ ਨਹੀਂ, ਚਿੱਤਰ ਨੂੰ ਨਹੀਂ, ਉਸ ਚਿੱਤਰ ਨੂੰ ਚਿੱਤਰਨ ਵਾਲੇ ਚਿੱਤੇਰੇ ਵੱਲ ਝਾਤੀ ਰੱਖਣਾ ਵਾ। ਇੱਥੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਜਹਾਂਗੀਰ ਝੁਕਿਆ। ਤੇ ਇੱਕ ਗੱਲ ਮਾਂ ਨੇ ਕਹੀ ਸੀ, ਜਹਾਂਗੀਰ, ਲੇਖੇ ਤਾਂ ਰੱਬ ਦੀ ਦਰਗਾਹ ਵਿੱਚ ਹੋਣੇ ਨੇ, ਖੁਦਾ ਕਰੇਗਾ ਇਨਸਾਫ, ਝੂਠ ਕੀ ਤੇ ਸੱਚ ਕੀ ਸੀ? ਇੱਥੇ ਜਹਾਂਗੀਰ ਨੇ ਦਿੱਲੀ ਤੋਂ ਚੰਦੂ ਨੂੰ ਗੁਰਦੇਵ ਦੇ ਹਵਾਲੇ ਕਰ ਦਿੱਤਾ ਸੀ। ਸਾਹਿਬ ਨੇ ਇੱਥੋਂ ਗ੍ਰਿਫਤਾਰ ਕੀਤਾ, ਭਾਈ ਬਿਧੀ ਚੰਦ ਨੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਾਹੌਰ ਤੱਕ ਲੈ ਕੇ ਗਿਆ। ਖੈਰ, ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ ਇਹਨਾਂ ਕੋਲ ਨੂਰ ਜਹਾਂ ਵੀ ਆ ਕੇ ਝੁਕੀਏ। ਸਾਹਿਬ ਸੱਚੇ ਪਿਤਾ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੇ ਟਿਕ ਗਏ, ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ। ਇਸ ਸੁਖੇਵੇਂ ਸਮੇਂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਨਿਵਾਜਿਆ, ਪੀਲੀਭੀਤ ਗਏ, ਦਰੌਲੀ ਗਏ, ਭਾਈ ਸਾਧੂ ਰੂਪੇ ਨੂੰ ਨਿਵਾਜਿਆ, ਬੇਅੰਤ ਸਿੱਖਾਂ ਤੇ ਕਿਰਪਾ ਕੀਤੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਨੇ ਤੇ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ ਤੇ ਉਹਦਾ ਪੁੱਤਰ ਸ਼ਾਹਜਹਾਂ ਤਖ਼ਤ ਤੇ ਆਇਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਪੂਰੀ ਤਿਆਰੀ ਕੀਤੀ ਏ, ਚਾਰ ਜੰਗਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ, ਚਾਰੇ ਜੰਗਾਂ ਵਿੱਚ ਜਿੱਤ ਹੋਈ ਏ। ਮੈਂ ਜੰਗਾਂ ਦਾ ਜ਼ਿਕਰ ਕਰਦਿਆਂ ਪਹਿਲੀ ਜੰਗ ਅੰਮ੍ਰਿਤਸਰ ਦੀ ਏ। ਇਸ ਜੰਗ ਦਾ ਕਾਰਨ ਕੀ? ਇਧਰੋਂ ਲਾਹੌਰ ਦੇ ਹਾਕਮ ਵੀ ਸ਼ਿਕਾਰ ਖੇਡਣ ਆਏ ਨੇ ਤੇ ਇਧਰੋਂ ਗੁਰੂ ਕੇ ਸਿੱਖ ਵੀ ਸ਼ਿਕਾਰ ਖੇਡਣ ਗਏ ਨੇ। ਲਾਹੌਰ ਦੇ ਹਾਕਮਾਂ ਦਾ ਬਾਜ ਗੁਰੂ ਕੇ ਸਿੱਖਾਂ ਦੇ ਹੱਥ ਵਿਚ ਆ ਗਿਆ। ਉਹਨਾਂ ਨੇ ਉਸ ਬਾਜ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਤੇ ਕਹਿੰਦੇ ਨੇ ਹਾਕਮ ਆਏ ਬਾਜ ਖੋਹਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਲਿਖਦੇ ਨੇ ਸ਼ਿਕਾਰ ਦੀ ਇੱਕ ਨਿਯਮ ਇੱਕ ਰੀਤ ਏ ਕਿ ਜੇ ਕਿਸੇ ਕੋਲ ਉੱਡਦਾ ਪੰਛੀ ਕਿਤੇ ਕਾਬੂ ਆ ਜਾਏ ਉਹਦਾ ਹੱਕ ਏ। ਇਹਨਾਂ ਨੇ ਕਿਹਾ ਸਾਡਾ ਬਾਜ ਵਾਪਸ ਕਰੋ ਤੇ ਸਤਿਗੁਰੂ ਕੇ ਸਿੱਖਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਗੱਲ ਕਹੀ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਬਾਦਸ਼ਾਹ ਦੀ ਰਾਇਆ ਹੋ, ਉਹਦੀ ਸਲਤਨਤ ਹੋ? ਅੱਗੋ ਸਿੱਖਾਂ ਨੇ ਆਵਾਜ਼ ਦੇ ਕੇ ਕਿਹਾ, ਨਹੀਂ, ਅਸੀਂ ਤਾਂ ਗੁਰੂ ਨਾਨਕ ਦੀ ਰਾਇਆ ਵਾਂ, ਨਾ ਕਿ ਕਿਸੇ ਦੁਨੀਆਂ ਦੇ ਬਾਦਸ਼ਾਹ ਦੀ। ਉਹਨੇ ਕਿਹਾ, ਜੰਗ ਦਾ ਪਤਾ ਜੇ? ਸਿੱਖਾਂ ਨੇ ਕਿਹਾ, ਅਸੀਂ ਤਾਂ ਕਿੰਨੇ ਦੇਰ ਦੀ ਤਿਆਰੀ ਕਰਕੇ ਬੈਠੇ ਹਾਂ, ਕੋਈ ਸਾਡੇ ਵੱਲ ਆਵੇ ਤਾਂ ਸਹੀ। ਬਾਜ ਲੈ ਕੇ ਵਾਪਸ ਆਏ, ਹਾਕਮ ਲਾਹੌਰ ਗਏ ਨੇ। ਉਹਨਾਂ ਨੇ ਮੁਖਲਿਸ ਖਾਨ ਨੂੰ ਜਾ ਕੇ ਇੱਕ ਗੱਲ ਕਹੀ ਸੀ, ਅੱਜ ਸਿੱਖਾਂ ਨੇ ਸਾਡਾ ਬਾਜ ਖੋਇਆ ਤੇ ਵਿਚਲਿਆਂ ਨੇ ਇੱਕ ਗੱਲ ਕਹੀ, ਜਿਨ੍ਹਾਂ ਨੇ ਅੱਜ ਬਾਜ ਖੋਇਆ ਇਹ ਕੱਲ ਨੂੰ ਤਾਜ ਨੂੰ ਵੀ ਹੱਥ ਪਾਣਗੇ। ਅੱਜ ਬਾਜ ਕੱਲ ਨੂੰ ਤਾਜ ਖੋਣਗੇ। ਪਹਿਲੀ ਲੜਾਈ ਦਾ ਕਾਰਨ ਕੇਵਲ ਇੱਕ ਬਾਜ ਸੀ। ਜੇ ਕੋਈ ਸਿਆਣਾ ਕਹੇ, ਲਓ ਜੀ ਇੱਕ ਪੰਛੀ ਪਿੱਛੇ ਲੜ ਪਏ, ਗੱਲ ਪੰਛੀ ਦੀ ਨਹੀਂ, ਗੱਲ ਜ਼ਮੀਰ ਦੀ ਸਵਤੰਤਰਤਾ ਦੀ ਏ, ਗੱਲ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦੀ ਏ। ਉਧਰ ਹਾਕਮ ਹਜ਼ਾਰਾਂ ਦੀ ਤਾਦਾਦ ਵਿਚ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਹੈ ਕਿ ਬਾਜ ਲਿਆਂਦਾ ਹੋਇਆ ਹੁਣ ਕੰਮ ਖਾਲੀ ਜਾਣਾ ਨੇ। ਸਤਿਗੁਰੂ ਨੇ ਤਿਆਰੀ ਕੀਤੀ, ਜਿੱਥੇ ਪਿਪਲੀ ਸਾਹਿਬ ਅਸਥਾਨ ਏ ਇੱਥੇ ਨਾਕੇ ਲਾਏ ਨੇ। ਸਿੱਖਾਂ ਨੇ ਕਹਿ ਦਿੱਤਾ, ਮਹਾਰਾਜ ਕਿ ਹਾਕਮ ਚੜ ਕੇ ਆ ਗਿਆ, ਤੀਜੇ ਦਿਨ ਜਿਵੇਂ ਅੱਜ ਜਾਂਗੇ ਤੇ ਪਰਸੋਂ ਬੀਬੀ ਵੀਰੋ ਦੀ ਸ਼ਾਦੀ ਏ। ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਭੇਜਿਆ, ਮੋਰਚੇ ਬਣਾ ਕੇ ਸਿੱਖ ਲੜੇ ਨੇ। ਚੇਤੇ ਰੱਖਿਓ ਹਿੰਦੁਸਤਾਨ ਦੇ ਇਤਿਹਾਸ ਵਿੱਚ ਰਾਜੇ ਮਹਾਰਾਜੇ ਤਾਂ ਇੱਕ ਦੂਜੇ ਨਾਲ ਲੜਦੇ ਰਹੇ ਨੇ, ਪਰ ਇਹ ਪਹਿਲੀ ਲੜਾਈ ਸੀ ਕਿ ਆਮ ਜਨਤਾ ਜਾਗ ਉੱਠੇ ਤੇ ਹਕੂਮਤ ਦੇ ਬਰਖਰਾਬ ਲੜੇ। ਪਹਿਲੀ ਜੰਗ ਸੀ ਅੰਮ੍ਰਿਤਸਰ ਜੀ, ਜਦੋਂ ਦਬੇ ਹੋਏ ਲੋਕ ਉੱਠੇ ਨੇ ਤੇ ਬਾਦਸ਼ਾਹ ਦੇ ਵਿਰੁੱਧ ਉਹਨਾਂ ਨੇ ਸ਼ਸਤਰ ਚੁੱਕੇ ਨੇ। ਇੱਥੇ ਲੱਕੜ ਦੀ ਤੋਪ ਚੱਲੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਵਿਦਵਾਨ ਕਹਿੰਦੇ ਨੇ 13 ਸਿੱਖ ਸ਼ਹੀਦ ਹੋਏ ਨੇ। ਕੋਈ 13 ਦੀ ਗਿਣਤੀ ਕਰਦਾ, ਕੋਈ ਵੱਧ ਕਰਦਾ। ਜਦੋਂ ਸਤਿਗੁਰੂ ਜਿੱਤ ਗਏ ਨੇ, ਸਾਰੇ ਪਰਿਵਾਰ ਨੂੰ ਚਬਾਲ ਭੇਜ ਦਿੱਤਾ ਭਾਈ ਲੰਗਾਹ ਦੇ ਕੋਲ। ਉਸ ਢਿੱਲੋਂ ਸਰਦਾਰ ਦੀ ਬੜੀ ਵੱਡੀ ਕੁਰਬਾਨੀ ਏ। ਉਹਦੇ ਖਾਨਦਾਨ ਦੇ ਵਿੱਚੋਂ ਬਘੇਲ ਸਿੰਘ ਹੋਇਆ, ਜਿਨ੍ਹੇ ਦਿੱਲੀ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਚੁਲਾਇਆ, ਉਹਨੇ ਆਪਣੇ ਘਰ ਰੱਖਿਆ। ਅੱਜ ਉਹ ਅਸਥਾਨ ਏ ਚਬਾਲ, ਜਿੱਥੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਗਿਆ, ਲਾਵਾਂ ਕੀਤੀਆਂ ਗਈਆਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਜਿੱਤੀ, ਫਿਰ ਆਪਣੇ ਸ਼ਹੀਦ ਸਿੱਖਾਂ ਦੇ ਕੋਲ ਗਏ ਨੇ। ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪੂੰਜਿਆ ਤੇ ਪਿਆਰ ਨਾਲ ਭਿੱਜ ਕੇ ਕਿਹਾ, ਪਿਆਰਿਓ ਸੱਚਖੰਡ ਪ੍ਰਵਾਨ ਤੁਰੇ ਜਾਂਦੇ ਨੇ। ਕਈ ਵਿਦਵਾਨਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ, ਪਰ ਮੇਰਾ ਗੁਰੂ ਕੈਸੀ ਕਿਰਪਾ ਕਰਦਾ, ਅਚਨਚੇਤ ਲਾਸ਼ਾਂ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਏ। ਕੋਈ ਹੁੰਗਰਾਂ ਭਰਦਾ ਤੇ ਨਾਲੇ ਨਾਲ ਕਹੀ ਜਾਂਦਾ, ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਆਵਾਜ਼ ਨੂੰ ਦੇਖ ਕੇ ਰੁਕੇ ਨੇ, ਖੱਬੇ ਹੱਥ ਕੀ ਤੱਕਦੇ ਨੇ। ਗੁਰੂ ਦੇ ਪ੍ਰੇਮ ਵਿੱਚ ਭਿੱਜਾ ਸਿੱਖ ਭਾਈ ਮੋਹਣ ਜ਼ਮੀਨ ਤੇ ਪਿਆ ਤੇ ਉਹਦੇ ਮੁੱਖ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ ਏ, ਭਾਈ ਮੋਹਣ। ਉਹ ਸਰੀਰ ਉਹਦਾ ਲੱਤ ਪਾਤੇ ਖੂਨ ਦੇ ਨਾਲ ਜਦੋਂ ਖੱਬੇ ਇਹਨੂੰ ਟੱਕਿਆ ਤੇ ਸੱਜਿਓਂ ਇੱਕ ਹੋਰ ਆਵਾਜ਼ ਆਈ, ਵਾਹਿਗੁਰੂ। ਤੇ ਜਦੋਂ ਸਾਹਿਬ ਨੇ ਉਧਰ ਧਿਆਨ ਕੀਤਾ ਤੇ ਉਹ ਭਾਈ ਗੋਪਾਲ ਪਿਆ ਹੋਇਆ। ਇਹ ਸਾਡੀ ਤਵਾਰੀਖ ਏ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਚਿਹਰੇ ਪੂੰਜੇ ਨੇ ਇਕੱਠਿਆਂ ਨੂੰ, ਇੱਕ ਨੂੰ ਖੱਬੇ ਪਾਸੇ, ਇੱਕ ਨੂੰ ਸੱਜੇ ਪਾਸੇ ਪਾ ਆਪਣੀ ਗੋਦ ਵਿੱਚ ਰੱਖ ਲਿਆ ਤੇ ਆਵਾਜ਼ ਦੇਖ ਕੇ ਕਹਿੰਦੇ ਨੇ, ਬੇਟਾ ਮੋਹਨ, ਭਾਈ ਗੋਪਾਲ, ਆਪਣੇ ਨੇਤਰ ਤਾਂ ਖੋਲੋ, ਦੇਖ ਬੇਟਾ ਤੁਹਾਨੂੰ ਕੌਣ ਲੈਣ ਆਇਆ, ਮੈਂ ਤੁਹਾਨੂੰ ਆਪਣੀ ਗੋਦ ਵਿੱਚ ਰੱਖਿਆ। ਤੇ ਜਦੋਂ ਦੋਨਾਂ ਨੇ ਅੱਖਾਂ ਖੋਲੀਆਂ ਤੇ ਦੋਨਾਂ ਦੇ ਨੇਤਰ ਭਰ ਆਏ, ਜ਼ਬਾਨ ਵਿੱਚੋਂ ਆਵਾਜ਼ ਨਹੀਂ ਨਿਕਲੀ ਤੇ ਸਾਹਿਬ ਨੇ ਕਿਹਾ, ਮੋਹਨ, ਗੋਪਾਲ, ਤੁਸੀਂ ਕਰਮ ਖੰਡ ਵਿੱਚ ਪਹੁੰਚੇ ਹੋ, ਕਿਉਂਕਿ ਕਰਮ ਖੰਡ ਵਿੱਚ ਕੇਵਲ ਸੂਰਮਿਆਂ ਨੂੰ ਸਾਏ, ਕਾਇਰ ਤੇ ਬੁੱਧ ਦਿਲ ਕਦੀ ਕਰਮ ਖੰਡ ਵਿੱਚ ਪਹੁੰਚ ਨਹੀਂ ਸਕਦੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲਸੂਰ, ਉੱਥੇ ਸੂਰਮੇ ਪਹੁੰਚਦੇ ਨੇ, ਬੇਟਾ ਕੁਝ ਮੰਗੋ ਤਾਂ ਸਹੀ। ਤੇ ਭਾਈ ਗੋਪਾਲ ਨੇ ਹੱਥ ਜੋੜ ਲਏ, ਕਹਿਣ ਲੱਗਾ, ਸਤਿਗੁਰੂ ਜੋ ਕੁਝ ਤੇਰੇ ਦਰ ਤੋਂ ਮੰਗਿਆ ਸੀ ਉਹ ਕੁਝ ਤਾਂ ਝੋਲੀ ਵਿੱਚ ਪਾ ਦਿੱਤਾ ਹੀ, ਹੋਰ ਤੇਰੇ ਦਰ ਤੋਂ ਕੀ ਮੰਗੀਏ। ਸਾਹਿਬ ਨੇ ਪੁੱਛਿਆ ਕੀ ਮੰਗਿਆ ਸੀ? ਆਖਦਾ ਸਤਿਗੁਰੂ ਦੋਨੋਂ ਜਣੇ ਅਸੀਂ ਇਕੱਠੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਦੇ ਸਾਂ, ਇਕੱਠੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਸਾਂ, ਇਕੱਠੇ ਤੇਰੇ ਲੰਗਰ ਦੀ ਸੇਵਾ ਕਰਦੇ ਸਾਂ, ਤੇ ਇੱਕ ਦਿਨ ਸਾਡੇ ਦੋਨਾਂ ਦਾ ਮਨ ਬਣਿਆ, ਰਹਿ ਰਾਸ ਤੋਂ ਬਾਅਦ ਅਰਦਾਸ ਕੀਤੀ ਸੀ ਸਤਿਗੁਰੂ ਇੱਕ ਮਿਹਰ ਕਰੀ, ਜਿੱਦਣ ਦੁਨੀਆਂ ਤੋਂ ਜਾਈਏ ਉਦਣ ਵੀ ਇਕੱਠੇ ਜਾਈਏ, ਤੇ ਜਦੋਂ ਤੁਰ ਲੱਗੀਏ ਉਦਣ ਗੁਰੂ ਹਰਗੋਬਿੰਦ ਸਾਹਿਬ ਤੂੰ ਆਪਣੇ ਹੱਥੀ ਸਾਨੂੰ ਦੁਨੀਆਂ ਤੋਂ ਵਿਦਿਆ ਕਰਦਾ ਹੋ। ਕਹਿੰਦੇ ਸਾਡੀ ਅਰਦਾਸ ਨੂੰ ਭਾਗ ਲੱਗਾ। ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਸੀਸ ਘੁੱਟ ਕੇ ਆਪਣੇ ਸੀਨੇ ਨਾਲ ਲਾਏ ਤੇ ਸਾਹਿਬ ਨੇ ਅਸੀਸ ਦਿੱਤੀ, ਬੇਟਾ ਜਾਓ ਜੀਵਨ ਮਰਨ ਤੋਂ ਮੁਕਤ ਹੋ ਗਏ। ਭਗਵਾਨ ਦਾਸ ਘੇਰੜ ਚੰਦੂ ਦਾ ਰਿਸ਼ਤੇਦਾਰ ਸੀ, ਇਹ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਵਾਨ ਕਰਦਾ। ਇਹ ਆਇਆ, ਇਹਨੇ ਰੋਕਿਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਤੂੰ ਬਾਜ ਆ ਜਾ, ਐਵੇਂ ਅਪ ਸ਼ਬਦ ਬੋਲ ਨਾ। ਕਹਿੰਦੇ ਨੇ ਬਾਜ ਕਿੱਥੇ ਆਵੇ, ਇਹਨੇ ਕੁਝ ਲੋਕ ਇਕੱਠੇ ਕਰ ਲਏ। ਕਹਿੰਦਾ ਦੇਖੋ ਸਾਡੇ ਵਰਗਾ ਖੱਤਰੀ ਸ਼ਬਦ ਵਰਤੇ ਨੇ ਕਿੱਡੇ ਭੈੜੇ, ਸਾਡੇ ਵਰਗਾ ਖੱਤਰੀ ਪੁੱਤਰ ਧੀਆਂ ਨੇ ਘਰ ਵਾਲੀਆਂ ਨੇ ਗੁਰੂ ਬਣਿਆ ਫਿਰਦਾ। ਕਹਿੰਦਾ ਆਓ ਹੱਲਾ ਕਰੀਏ, ਇਹਦੇ ਪੱਲੇ ਕੀ ਏ, ਇਹ ਗੁਰੂ ਬਣਿਆ ਫਿਰਦਾ ਸਾਡੇ ਵਰਗਾ ਆਮ ਬੰਦਾ ਹੈ। ਤੇ ਸਿੱਖਾਂ ਨੇ ਫਿਰ ਵੀ ਕੁਝ ਨਾ ਕਿਹਾ। ਕਹਿੰਦੇ ਨੇ ਇਸ ਮਨੁੱਖ ਦੀ ਜ਼ਬਾਨ ਟਿਕੀ ਨਾ, ਇਹਨੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲਿਆ ਤੇ ਗੁਰੂ ਕਾ ਸਿੱਖ ਉੱਠਿਆ। ਉਹਨੇ ਕਿਰਪਾਨ ਲੈ ਕੇ ਚਟਕਾ ਕੇ ਇੱਕ ਪਾਸੇ ਚਾ ਕੀਤਾ, ਇਹਦੇ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ, ਦਰਿਆ ਦੇ ਅੰਦਰ ਰੋੜ ਦਿੱਤਾ। ਜਦੋਂ ਇਹਦੇ ਪੁੱਤਰ ਰਤਨ ਚੰਦ ਨੂੰ ਪਤਾ ਲੱਗਾ ਉਹ ਜਲੰਧਰ ਪਹੁੰਚਿਆ, ਉਹਨੇ ਜਾ ਕੇ ਆਪਣੀ ਫਰਿਆਦ ਕੀਤੀ, ਇਧਰੋਂ ਇਹਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ, ਇਹਨਾਂ ਦੋਨਾਂ ਨੇ ਫੌਜ ਚਾੜ ਕੇ ਲਿਆਂਦੀ। ਗੁਰੂ ਹਰਗੋਬਿੰਦ ਸਾਹਿਬ ਨੇ ਦੂਜੀ ਜੰਗ ਲੜੀ ਤੇ ਦੂਜੀ ਜੰਗ ਵਿੱਚ ਵੀ ਮੇਰੇ ਗੁਰਦੇਵ ਦੀ ਜਿੱਤ ਹੋਈ। ਤੀਜੀ ਜੰਗ ਜਿਹੜੀ ਏ ਨਥਾਣੇ ਦੀ ਧਾਵ ਦੀ ਏ, ਗੁਰੂ ਕੇ ਸਿੱਖ ਭਾਈ ਦਿਆਲ ਚੰਦ ਹਰੀ ਦੋ ਘੋੜੇ ਲੈ ਕੇ ਆਏ, ਇੱਕ ਦਾ ਨਾਮ ਦਿਲਬਾਗ ਸੀ ਇੱਕ ਦਾ ਨਾਮ ਗੁਲਬਾਗ ਸੀ। ਜਦੋਂ ਇਹ ਘੋੜੇ ਲੈ ਕੇ ਲਾਹੌਰ ਦੀ ਧਰਤੀ ਤੇ ਆਏ ਉੱਥੇ ਬਕਰੀਦ ਦਾ ਮੇਲਾ ਸੀ ਤੇ ਉੱਥੋਂ ਦੇ ਹਾਕਮ ਨੇ ਘੋੜੇ ਖੋਲੇ ਨੇ। ਇਹਨਾਂ ਆ ਕੇ ਫਰਿਆਦ ਕੀਤੀ, ਸਤਿਗੁਰੂ ਸਾਡੇ ਤੋਂ ਧੱਕੇ ਨਾਲ ਘੋੜੇ ਖੋਏ, ਅਸੀਂ ਦੋ ਘੋੜੇ ਤੇਰੀ ਖਾਤਰ ਲੈ ਕੇ ਆਏ। ਸਾਹਿਬ ਨੇ ਹੱਸ ਕੇ ਕਿਹਾ ਤੁਹਾਡੇ ਪਹੁੰਚ ਗਏ, ਹੁਣ ਅਸੀਂ ਅੱਗੋਂ ਆਪਣੇ ਆਪ ਹੀ ਲੈ ਆਵਾਂਗੇ। ਭਾਈ ਬਿਧੀ ਚੰਦ ਪਹਿਲਾ ਘੋੜਾ ਢਾਹੀ ਬਣ ਕੇ ਲਿਆਇਆ ਤੇ ਜਦੋਂ ਘੋੜਾ ਲੈ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਤੇ ਚਾਰ ਬਖਸ਼ਾਂ ਕੀਤੀਆਂ ਸਨ ਤੇ ਇਹਨੇ ਮੰਗਿਆ ਸੀ ਕਿ ਸਤਿਗੁਰੂ ਕਾ ਅੰਗ ਸਾਹਿਬ ਕਾ ਸੰਗ ਨਾਮ ਕਾ ਰੰਗ ਨਿਸ਼ਚਾ ਅਪੰਗ। ਦੂਜਾ ਘੋੜਾ ਜੋਤਸ਼ੀ ਬਣ ਕੇ ਲਿਆਇਆ ਤੇ ਜਦੋਂ ਲੈ ਕੇ ਪਹੁੰਚਿਆ ਤੁਰਨ ਲੱਗੀਆਂ ਚਾਬੀਆਂ ਆਪਣੇ ਕੋਲ ਸਨ ਤੇ ਦਰੋਗੇ ਨੂੰ ਕਿਲੇ ਦੇ ਉਸ ਮਾਲਕ ਨੂੰ ਇੱਕ ਗੱਲ ਕਹਿ ਕੇ ਆਇਆ ਸੀ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਘੋੜਾ ਘਾਹੀ ਬਣ ਕੇ ਲਗਿਆ, ਦੂਸਰਾ ਘੋੜਾ ਜੋਤਸ਼ੀ ਬਣ ਕੇ ਲਗਿਆ, ਅੱਜ ਮੈਂ ਦਰਿਆ ਵਿੱਚ ਛਾਲ ਮਾਰ ਕੇ ਇਹ ਘੋੜਾ ਦੂਜਾ ਲੈ ਕੇ ਚੱਲਾਂ, ਜੇ ਤੁਹਾਡੇ ਕੋਲ ਦਮ ਹੈ ਮਾਲਵੇ ਦੀ ਧਰਤੀ ਤੇ ਆਇਓ, ਮੇਰਾ ਗੁਰੂ ਹਰਗੋਬਿੰਦ ਤੁਹਾਡੀ ਇੰਤਜ਼ਾਰ ਕਰਦਾ ਹੋਵੇਗਾ। ਦੇਖੋ ਕੈਸੀ ਨਿਡਰਤਾ ਹੈ। ਸਾਹਿਬ ਕੋਲ ਜਦੋਂ ਘੋੜਾ ਲੈ ਕੇ ਗਿਆ ਤੇ ਸਤਿਗੁਰੂ ਅੱਗੋਂ ਲੈਣ ਆਏ, ਕਹਿਣ ਲੱਗੇ ਬਿਧੀ ਚੰਦ ਕੁਝ ਮੰਗ। ਇੱਥੇ ਬਿਧੀ ਚੰਦ ਨੇ ਕਿਹਾ ਸੀ ਦਾਤਿਆ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਸਾਹਿਬ ਨੇ ਕਿਹਾ ਅੱਗੇ ਚਾਰ ਬਚਨ ਤੂੰ ਮੰਗੇ ਸਨ, ਸਤਿਗੁਰੂ ਕਾ ਅੰਗ ਸਾਧ ਕਾ ਸੰਗ ਨਾਮ ਕਾ ਰੰਗ ਨਿਸ਼ਚਾ ਅਭੰਗ। ਕਹਿਣ ਲੱਗੇ ਆ ਭਾਈ ਬਿਧੀ ਚੰਦਾ, ਅੱਜ ਤੋਂ ਬਾਅਦ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ। ਤੇ ਨਾਲ ਤੀਜਾ ਬਚਨ ਕਿਹਾ ਕਿਤ ਕਦੇ ਕਮੀ ਨਾਹੀਂ। ਤੇ ਬਿਧੀ ਚੰਦ ਨੇ ਹੱਥ ਜੋੜ ਕੇ ਕਿਹਾ ਇੱਕ ਕਿਰਪਾ ਹੋਰ ਕਰ ਦੇ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਹੋ ਜਾਏ। ਸਾਹਿਬ ਨੇ ਨਿਵਾਜਿਆ, ਇੱਥੇ ਤੀਜੀ ਜੰਗ ਹੋਈ। ਮੇਰੇ ਗੁਰਦੇਵ ਇਸ ਜੰਗ ਦੇ ਵਿੱਚ ਵੀ ਜਿੱਤੇ ਨੇ, ਸਤਿਗੁਰੂ ਨੇ ਇਸ ਜੰਗ ਦੇ ਅੰਦਰ ਵੀ ਫਤਿਹ ਪਾਈ। ਸਾਹਿਬ ਜੀ ਕਰਤਾਰਪੁਰ ਆਏ ਨੇ, ਮੇਰੇ ਗੁਰੂ ਨੇ ਵਸਣਾ ਦੱਸਿਆ ਉਜੜਨਾ ਨਹੀਂ, ਆਪ ਨਗਰ ਵਸਾਏ ਨੇ, ਸਿੱਖਾਂ ਨੂੰ ਵਸਣ ਦੀ ਗੱਲ ਕਹੀ। ਸਤਿਗੁਰੂ ਨੇ ਕਰਤਾਰਪੁਰ, ਗੋਇੰਦਵਾਲ, ਅੰਮ੍ਰਿਤਸਰ, ਉਸ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰਾ, ਕੀਰਤਪੁਰ ਸਾਹਿਬ, ਸਤਿਗੁਰੂ ਕਰਤਾਰਪੁਰ ਦੀ ਧਰਤੀ ਆਏ ਜਿੱਥੇ ਚੌਥੀ ਜੰਗ ਹੋਈ ਹੈ। ਇੱਕ ਮੈਂ ਅਰਜ਼ ਕਰਾਂ, ਪਹਿਲੀ ਜੰਗ ਜਿਹੜੀ ਅੰਮ੍ਰਿਤਸਰ ਦੀ ਹੋਈ ਹੈ, ਮੈਂ ਸਿਰਫ ਪੰਛੀ ਝਾਤ ਨਿਕਲਣਾ ਪਿਆ ਵਾਂ ਇਸ ਇਤਿਹਾਸ ਵਿੱਚੋਂ, ਕਈ ਗੱਲਾਂ ਇਹਦੀਆਂ ਮੈਂ ਛੱਡਣਾ ਪਿਆ ਵਾਂ। सतगुरु गुरु हरगोबिंद साहब ने पहली जंग जिहड़ी लड़ी इहदे विच इक पठान सी पैंदे खां, तुसीं सब उहदे नां तों जाणू। करतारपुर दे नेड़े रहण वाला यतीम सी ते मेरे गुरु हरगोबिंद साहब दे चरणां विच आया ते साहब ने अपने पुत्रां दी तरह पालिया। जे अपने पुत्रां दी पोशाक बनानी इक पैंदे खां लई, जे कीमती की भोजन तैयार करना पैंदे खां लई, अपने कोलों दुध घ्यो दी इहनूं कमी ना रहण दित्ती। सिख विद्वान कहिंदे ने इह इन्ना तकड़ा सी पैंदे खां पक्की जमीन ते तुरदा सी ते जमीन ते टोए पै जांदे सन। आ सिक्का आपां वेहने आ ना, हाथ दी तली ते सिक्का रखना ते अंगूठे नाल मसलना ते सिक्के दे उपर दे जिहड़े निशान ने उहनां नूं मिटा दिंदा सी ते असवार भज्जी जाणा, घोड़ा पूरी रफ्तार ते जाणा। इहने इक्को दम सिर थले डाह के घोड़े नूं हत्थां ते चुक के इंज सटना जिवें कोई पंड तोल के जमीन ते सड़दा होवे। ते जदों किते दो सां भिड़दे होणे, बड़ा बहादुर सी, दो सां भिड़दे होणे ते इहने भिड़दे सानां नूं सज्जे खब्बे हत्थ नाल सिंगां तों पकड़ के भुआ के परां सड़ दिंदा हुंदा सी। पर जदों कुश्ती लड़नी, एक भाई विधी चंद ते दूसरा गुरु हरगोबिंद साहिब नूं ढांदा सी, नहीं ते छेती किते किसे बंदे तों ढसदा नहीं सी हुंदा। इहदी पिछ नहीं सी लगदी, इहने पिछ लाणी। पर गुरु हरगोबिंद साहिब, मैं जिस तरीके नाल पढ़िया, हो सकदा तुहानूं जानकारी वध होवे, दावा नहीं, गुरु हरगोबिंद साहिब ने इहनूं अक्सर अखाड़े विच ढाणा ते जां भाई साहिब भाई विधी चंद पैंदे दी पिछ लांदे सन। साहिब ने यतीम जाण के पालिया। हुण देखो मेरे गुरु दे अंदर दी विशालता। इत्थे कोई अल्लाह कह लै, कोई राम कह लै, कोई रहीम कह लै, इत्थे शब्दां दी पाबंदी पिछे ईरखा नहीं। पैंदे खां ने अमृतसर दी जंग विच रज के कमसान युद्ध विच अपने आप नूं तैयार करके साहिब दे मोढ़े नाल मोढ़ा जोड़ के फतेह लई। पर परत के एक बंदे विच बड़ी वड्डी कमजोरी है, जिदन दाते दी कृपा नाल कुछ लै लैंदा है ना, ते चंद्रा हंकार दा सप पहले ही खलोता हुंदा है। आ सजना, एहो जिहा डंग मारांगा जे ते बच गया ते समझ ली सिरे चढ़ गए, हौ ही तां मारनी है ना। एक दिन मैं शायद अर्ज कीती सी, बुल्ला अनायत शाह कोल गया सी, इक खिंड विचों निकलन लगा ते बुल्ले ने जाके कहा सी, महाराज मैनू अल्लाह ताला दे घर दी कोई बात सुनाओ। ते अनायत शाह ने कहा, खजूर ते चढ़ जा। वह समझ ही पै गया भी अल्लाह ताला की गल से खजूर एदा की संबंध। फिर उन्हें गल कही भी सजना, पुराने सज्जन कहिंदे सन मुरशद की गल मनण विच ही लाभ है। वह कदी चढ़िया नहीं सी सजदा का मुंडा, चगड़े अमीर घर का मुंडा, वह जी खजूर से थोड़ा जहा चढ़िया, पैर फिसलिया, जमीन से डिगा, अनायत शाह वेंदा पिया सी, ए डिगा, वह ताड़ी मार के हस पिया। तो बुला कहिंदा है, मैं मुआ, ये मुंह चो शब्द निकलिया मैं मुआ। तो उन्हें एक गल कही, बेटा मैं मुआ तो खुदा हुआ, बस मैं दी सारा रपड़ी, जिदन मैं मर गई तू ही खुदा है, मैं मुआ तो खुदा हुआ, पर पैंदे अंदर मैं उठी। ए आम कहन लग पिया सी, आ सिख की लड़ सकते ने, जे मैं ना हुंदा ते अमृतसर की जंग नहीं सी जीती जानी, मैं ना हुंदा इन्हों ने जित किवें लैना सी। जिदन गुरु हरगोबिंद साहब नूं पता लगा ते साहब ने एक गल कही, पैंदे हर महीने तनखा मिलेगी, घोड़ा दियांगा, बस्तर दियांगा, पर अज तो बाद तू साडे घर विच फौज दे तौर ते तू आउणा नहीं, तू घर रह, जिदन तेरी लोड़ पई असीं तैनूं जरूर सदांगे। साहिब ने पैंदे तो बिना दो जंगा जितियां, श्री हरगोबिंदपुरे वाली ते नथाणे दी ढाब वाली। हुण पैंदे नूं इक गल दस दित्ती, मता सोचे असीं खानदानी पठान ही जित सकने आं। अज गुरु के सिखां अंदर इन्नी ताकत ही, जे गुरु नानक दी कृपा होवे, जिन्हां नूं कमजोर बोझ दिल कहिंदे ने इह वी जित सकदे ने। पैंदा करतारपुर साहिब भी करतारपुर आए, इथे पैंदे खान साहिब श्री गुरु हरगोबिंद साहिब दे दरबार विच आया। एक सिख आया, उहने सोहना घोड़ा, सोहनी वर्दी, सोहने शस्त्र लैके आंदे। पैंदे खान ने कहा, महाराज मैनू दे दिओ। साहिब ने वर्दी दित्ती, शस्त्र दित्ते, घोड़ा दित्ता ते जदों ने पाए, साहिब ने कहा, अज तो बाद तेरी ये साडी दरबारी वर्दी, जदों तू साडे कोल आउणा ये वर्दी पा के आउणा। पैंदा घर गया, शादी इहदी हो चुकी सी, इहदे घर दमाद इहदा रहिंदा, जवाई इहदा, अगे इहदी बच्ची दी शादी भी हो चुकी है। उस दमाद ने कहा कि यह वर्दी ये घोड़ा मैनू चाहिदा है। तो उहने पैंदे खां ने कहा, मैनू बख्शिश मिली है, ये मैं तैनू दे नहीं सकदा। दमाद ने कहा, जे ना दिता मैं कुछ खा के मरांगा। पैंदे खां दी घर वाली मूंह जोर सी, उहने कह के यह गुरु कीआं बख्शां जवाई नूं दवा दित्तियां। पैंदे खां आया ना दरबार अंदर, पांच छे दिन नहीं आए, चौथा जंग क्यों होया? पांच छे दिन नहीं आया। गुरु हरगोबिंद साहब ने कहा पता तो करो पैंदा क्यों नहीं आया। इधर बाबा गुरदित्ता जी शिकार खेडन गए, उधर पैंदे का जवाई वर्दी ओ ही पा के घोड़े ते चढ़ के शिकार खेडना। तेनू पता है साडे घर का डिसिपलिन की नियम है, तू वर्दी ते घोड़े ते क्यों नहीं आया। कह लगा महाराज जदों सिख बुलाण गए मैं मैले कपड़े पाए सन, उठ के आ गया। साहब ने कहा भी नहीं पता करो। पता किया दमाद नू वर्दी घोड़ा दे चुका है। साहब ने कहा तू झूठ क्यों बोलिया बजाए के झुकण दे। कहिंदा अज तक मैं चुप करके रहा, देखो मैं तुहाडे नाल टक्कर लाँगा। गुरु हरगोबिंद साहब नू कहिंदा मैं कुछ दिनों तक तुहानू करतारपुर की धरती तो खत्म कर देवांगा। सिखां ने फिर झिड़किया। बिधी चंद वर्गिया ने कुछ कहिंदे ने दो चार लाइयां भी। उन्हें कहा मैं इस बेजती का बदला लेना है। यह गया जलंधर, उत्थे जाके उस्मान खान नू कहा कि मेरी मदद कर। उन्हें एक गल के कहिंदा इन्ना नमक हराम ना बन, तेनू यतीम नू कोई थां नहीं सी देंदा, ते गुरु हरगोबिंद ने तेनू पुत्रां दी तरह पालिया, तेनू अपने बच्चियां दी तरह उन्हें दुध मिलाइयां घ्यो दिते, अज उन्हू खत्म करन तुरी है। पर यह ना मनिया, लाहौर गया। लाहौर वजीर खां सी, वह गुरु का सिख सी, उन्हें पैंदे की कोई पेश ना जान दिती। मुकदी गल की जी, ए भी फौज लैके आ गया। इधर गुरु हरगोबिंद साहब ने तैयारी की थी, ते सिख विद्वान कहिंदे ने इस करतारपुर की धरती से गुरु के महला ने, मातावां ने, गुरु के परिवार दियां इस्त्रियां ने आप चबारियां ते खलो के जंग देखी थी। आप जंग तकी, पैंदे खान एक गल कहिंदा गुरु हरगोबिंद साहब नू मारना मामूली जी गल, जंग आरंभ होई है। गुरु हरगोबिंद साहब महाराज भी आए, पैंदा भी सामने आया है। सारा दिन कमशान युद्ध होया है। इस युद्ध विच मेरे गुरु तेग बहादुर ने अपनी तेग दे जोहर दिखाए ने। करतारपुर की चौथी जंग दे विच करतारपुर ही गुरु तेग बहादुर जी का आनंद कार्ज होया सी। गुरु हरगोबिंद साहब सामने पैंदे ने देखिया, सतगुरु उच्ची टिब्बी ते बैठे ने, ते सिख विद्वान लिखते ने कि गुरु हरगोबिंद साहब ने जिन्ने तीर करतारपुर के जंग विच लाए ने, इन्ने तीर किसी होर जंग विच नहीं चलाए। तीर अंदाजी विच साहब का जीवन इन्ना उच्चा सी, इन्ना भरवां जुसा सी कि आम घोड़ा तो गुरु हरगोबिंद साहब जी उन्हां दी असवारी दे लायक ही नहीं हुंदा। गुरु हरगोबिंद साहब उच्ची चोटी ते खलोते ने, ते पैंदे ने कहा एवें आपां लोकां नूं लड़ाने पए आ, मेरे सामने आओ। ते सिख विद्वान कहिंदे ने सतगुरु हस पए, क्योंकि जिस यतीम नूं पालिया होवे, जिस दे सिर ते मां बाप ना होवे, ਉਹ ਸਾਹਮਣੇ ਆ ਕੇ ਕਹਿੰਦਾ ਮੇਰੇ ਨਾਲ ਦੋ ਹੱਥ ਕਰੋ। ਮੇਰਾ ਨਿਰਵੈਰ ਗੁਰੂ ਹੱਸ ਕੇ ਕਹਿੰਦਾ ਬਰਖੁਰਦਾਰ ਜੀ ਤੁਸੀਂ, ਉਹ ਤੇ ਸ਼ਬਦ ਬਰਖੁਰਦਾਰ ਵਰਤਿਆ, ਕੋਈ ਅਪ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ ਬਰਖੁਰਦਾਰ ਜੀ ਤੁਸੀਂ, ਕਹਿਣ ਲੱਗਾ ਮਿੱਠੇ ਸ਼ਬਦ ਨਾ ਬੋਲੋ। ਸਾਹਿਬ ਨੇ ਕਿਹਾ ਕਿਵੇਂ ਜੰਗ ਕਰਾਂ? ਕਹਿੰਦਾ ਆਪਣਾ ਤੀਰਾਂ ਵਾਲਾ ਭੱਥਾ ਥੱਲੇ ਰੱਖ ਦਿਓ, ਮੇਰੇ ਨਾਲ ਜੰਗ ਜੇ ਤੁਸੀਂ ਕਰਨੀ ਹੈ ਤਾਂ ਤਲਵਾਰ ਨਾਲ ਕਰੋ, ਕਿਉਂਕਿ ਉਹਨੂੰ ਪਤਾ ਤੀਰ ਗੁਰੂ ਦਾ ਇਹੋ ਜਿਹਾ, ਇਹਦੇ ਨਿਸ਼ਾਨਾ ਕਦੀ ਚੁੱਕਣਾ ਹੀ ਨਹੀਂ। ਸਾਹਿਬ ਨੇ ਭੱਥਾ ਲਾ ਕੇ ਰੱਖ ਦਿੱਤਾ। ਕਹਿਣ ਲੱਗੇ ਪੈਂਦੇ ਖਾਂ ਆ, ਪੈਂਦੇ ਖਾਂ ਤੁਰਿਆ ਘੋੜੇ ਤੇ ਸਵਾਰ। ਇਧਰ ਗੁਰੂ ਹਰਗੋਬਿੰਦ ਸਾਹਿਬ ਨੇ, ਲੋਕ ਦੇਖਦੇ ਨੇ, ਅੱਜ ਮਾਨੋ ਜਿਵੇਂ ਪਿਓ ਤੇ ਪੁੱਤਰ ਦਾ ਆਪਸ ਵਿੱਚ ਜੰਗ ਹੁੰਦਾ ਹੋਵੇ, ਬੱਚਾ ਬਣਾ ਕੇ ਰੱਖਿਆ। ਕਹਿਣ ਲੱਗੇ ਬੇਟਾ ਤੈਨੂੰ ਆਪਣੇ ਹੱਥਾਂ ਨਾਲ ਪਾਲਿਆ, ਪਹਿਲਾ ਵਾਰ ਮੈਂ ਨਹੀਂ ਕਰਨਾ, ਤਿੰਨ ਵਾਰ ਪਹਿਲਾਂ ਤੂੰ ਕਰ ਲੈ। ਪੈਂਦੇ ਖਾਂ ਘੋੜੇ ਨੂੰ ਮਾਰ ਲਾਈ ਅੱਡੀ, ਸਾਹਿਬ ਦੇ ਉੱਤੇ ਨੇ ਪਹਿਲਾ ਵਾਰ ਕੀਤਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚਰਨਾਂ ਦੀ ਸੱਜੇ ਪੈਰ ਦੀ ਰਕਾਬ ਅੱਗੇ ਕਰ ਦਿੱਤੀ, ਤੇ ਰਕਾਬ ਦੇ ਲੋਹੇ ਤੇ ਵਾਰ ਲੱਗਾ, ਤੇ ਸਤਿਗੁਰੂ ਨੇ ਇਹ ਵਾਰ ਨੂੰ ਰੋਕ ਲਿਆ। ਹੱਸ ਕੇ ਕਹਿਣ ਲੱਗੇ ਬੇਟਾ ਦੂਸਰਾ ਵਾਰ। ਉਹਨੇ ਫਿਰ ਘੋੜੇ ਨੂੰ ਦੌੜਾਇਆ, ਦੂਜਾ ਵਾਰ ਕੀਤਾ, ਮੇਰੇ ਸਾਹਿਬ ਨੇ ਆਪਣੀ ਢਾਲ ਵਿੱਚ ਰੋਕਿਆ, ਤੇ ਜਦੋਂ ਢਾਲ ਤੇ ਉਹਦੀ ਕਿਰਪਾਨ ਤਲਵਾਰ ਲੱਗੀ, ਮੁੱਠਾ ਕੇਵਲ ਪੈਂਦੇ ਦੇ ਹੱਥ ਵਿੱਚ ਰਹਿ ਗਿਆ, ਤੇ ਅੱਗੋਂ ਜਿਹੜਾ ਫਾਲੇ ਉਹ ਧਾਰ ਜਿਹੜੀ ਤਲਵਾਰ ਦੀ ਟੁੱਟ ਗਈ, ਜ਼ਮੀਨ ਤੇ ਆ ਗਿਆ। ਸਾਹਿਬ ਹੱਸ ਕੇ ਕਹਿਣ ਲੱਗੇ ਇੰਨੀ ਦੇਰ ਹੋ ਗਈ ਸਿਖਾਉਂਦਿਆਂ, ਅਜੇ ਤੱਕ ਤੈਨੂੰ ਵਾਰ ਕਰਨ ਦੀ ਜਾਚ ਨਹੀਂ ਆਈ? ਮੋਹਸਨ ਫਾਨੀ ਨੇ ਬੜੇ ਸੋਹਣੇ ਬਚਨ ਕਹੇ ਨੇ ਦਬਸਥਾਨੇ ਮਜ਼ਾਹਬ ਦੇ ਅੰਦਰ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਸਮਕਾਲੀ ਹੋਇਆ ਸਾਹਿਬ ਦਾ। ਉਹ ਕਹਿੰਦਾ ਜਦੋਂ ਮੈਨੂੰ ਚਿੱਠੀ ਪਾਉਂਦੇ ਸਨ ਤੇ ਥੱਲੇ ਨਾਨਕ ਸ਼ਬਦ ਲਿਖਦੇ ਹੁੰਦੇ ਸਨ। ਹਰਗੋਬਿੰਦ ਨੇ ਕਹਿੰਦਾ ਮੇਰੇ ਨਾਲ ਚਿੱਠੀ ਪੱਤਰ ਜਿਹੜਾ ਕੀਤਾ ਨਾਨਕ ਸ਼ਬਦ ਵਰਤਿਆ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਲੜਦੇ ਸਨ ਤੇ ਇੰਜ ਲੱਗਦਾ ਸੀ ਕਿ ਜਿਵੇਂ ਜੰਗ ਲੜਦੇ ਹੋਏ ਵੀ ਇਹ ਇਹਨਾਂ ਨੂੰ ਜੰਗ ਸਿਖਾਉਂਦੇ ਹੋਣ, ਇਹਨਾਂ ਨੂੰ ਸ਼ਸਤਰ ਚਲਾਉਂਦੇ ਦੱਸਦੇ ਹੋਣ। ਜਦੋਂ ਦੋ ਵਾਰ ਕੀਤੇ ਕਹਿਣ ਲੱਗੇ ਪੈਂਦਿਆਂ इन्नी देर होगी सिख दिया अजे तक वार करन दी जाच नहीं आई, तीजा वार कर। कहिंदे पैंदे ने इकोदम घोड़ा छड़ दिता अपना, दौड़ के गुरु हरगोबिंद साहिब दे घोड़े थले वड़ गया। ओनू माण सी, मैं अर्ज की बहादुर जोर बड़ा सी उहदे विच, उन्हें सोचा मैं घोड़े नू बाहां उत्ते चुक के पलटा के जमीन ते सटांगा, ते गुरु हरगोबिंद जदों डिगेगा ते इहनू मैं अपनियां बाहां विच जत्थी भर के इकल्ले नू मैदान विचों चुक के बाहर लै जावां। इहदा मतलब ताकत उहदे कोल बड़ी है। घोड़े थले वड़िया, सिख कहिंदे ने, विद्वान लिखदे ने घोड़े नू खिलण नहीं इहने दित्ता, सतगुरु ने ती लाई घोड़ा नहीं लिया। साहब ने देखिया कहन लगे पैंदे ए तेरा तीजा वार सी, जदों देखिया सिर थले वे, साहब ने अपने ढाल लई ढाल मारी पूरे सिर दे उत्ते, जोर दे नाल सिर ते मारी, पैंदा खां बेहोश हो के जमीन ते डिग गया। ढाल वजी जमीन ते डिगा। भाई वीर सिंह इत्थे लिखदे ने मेरे सतगुरु घोड़े तो थले उतरे, जिस ढाल इहनू ना इहदे ते लाई सी उसे ढाल दी छां कीती, इहने अखां खोलियां, इकोदम फिर उठिया। जदों सतगुरु नू उठ के पैण लगा ते गुरु हरगोबिंद साहिब ने कृपान नाल वार कीता, कहन लगे वार इंज नहीं, इंज करीदा, इको वार दे नाल जमीन उत्ते सड़ दिता। जदों पैंदा जमीन ते डिगा, खून नाल लथपथ होया, ते गुरु हरगोबिंद साहिब ना इहदे सराहणे बह गए। हुण देखो मेरा गुरु किन्ना निरवैर वी है, इहदे सराहणे बैठे ने ते इहदे मूंह ते सूरज दीआं किरणां पैण। मेरे सतगुरु ने अपने ढाल दी छां पैंदे दे मूंह ते कर दिती, पैंदे ने अखां खोलियां, गुरु हरगोबिंद साहिब नूं देखिया ते जीवन दी तस्वीर सामने आ गई। ओ समां जिदन यतीम दी बांह गुरु हरगोबिंद साहिब ने फड़ी, ओ समां जिदन तन तों नगन नूं बस्तर छवा के बाबे गुरदित्ते वर्गे पवाए, ओ समां जदों अपने हत्थी शादी लई मेरी लई रुपये दिते, अज ओ वी समां जेड़े मैं गुरु ते तीन वार कीते। कहिंदे ने बोलिया कुछ नहीं, अखां भर आईयां ते मेरे गुरु हरगोबिंद साहिब दे नेत्रां विचों ना प्रेम दा नीर वगिया ते पैंदे खां दे चेहरे ते डिग पिया। रो पिया पैंदे खां, पछतावा कीता ते साहिब ने रुमाल लै के चेहरा साफ कीता, कहन लगे बेटा ए रोण दा वेला नहीं, कलमा पढ़ मैं तेनू खुदा दे घर वी थां दवांगा। कियो जां निरवैर गुरु वे, कहन लगे कलमा पढ़ खुदा दे घर थां मिलेगी। पैंदे ने हाथ जोड़ के अखीरली गल कही, कहिंदा दातिया कलमा तां ओ पढ़े जिन्नू तेरी कृपा ना मिली होवे, केड़े कलमे पढ़न दी गल करने, तेरी ढाल ते तेरी कृपाण ही मेरा कलमा बन गई, मैनू खुदा दे घर थां जरूर मिलेगी। साहब ने अपने हत्थी तोरिया ते करतारपुर अजे तक ओहदी कबर, पैंदे खां दी अजे कबर है। साहब ने चार जंगा जितिया, हजूर ने बख्शां आरंभ कीतियां, चार धूने गुरु हरगोबिंद साहब ने थापे, बालू हसना अलमस ते गोंदा जेड़े धूने तपा के गुरु नानक दा प्रचार करदे सन। सतगुरु दे दर ते बाबा श्री चंद आया, उहने आवाज दे के एह पुछया सी सतगुरु किन्ने पुत्तर ने, महाराज ने कहा पंज सन पर हुण चार ने, बाबा अचल चलाना कर गए। कहन लगे मेरे किन्ने ने, साहब ने कहा सारे तेरे ने, देखो उदासियां दा बड़ा वड्डा योगदान जे। तुसी कदी तवारीख दे पन्ने पढ़ो, कई बारी जदों असी जोश विच तुरने आ ना असी लिहाज नहीं करदे, जेड़ा सामने आए तक दिओ खत्म कर दिओ। मैं पढ़ रहा सां गंडा सिंह दी किताब, उहने कहा बाबा अटल वाली थां ते शहीदां दीआं यादगारां सन, जदों साडी अकाली मूवमेंट सिंह सभा लहर चली है उदों असी अपने बजुर्गां दीआं थावां ढाईआं। कहिंदा सिख पूजदे नहीं कबरां पर घट्टो घट याददाश्त रहण दिओ। इसे तरह उदासी बाबा श्री चंद आया, कहना मेरे किन्ने, साहब ने कहा भी सारे चारे तेरे। कहन लगे नहीं एक दे दिओ। बाबे गुरदित्ते दा फेस गुरु नानक साहब नाल मिलदा सी, साहब ने कहा जेड़ा मर्जी लै लो। बाबा श्री चंद ने बाबे गुरदित्ते नू लै लिया, कहन लगे अजे तां गुरु गृहस्थी सी, अज तो बाद बाबा श्री चंद कहिंदा अपनी सारी कमाई मैं गुरु नानक दे चरणा विच समर्पित कीती। साहब ने इथों चार धूने थापे, जिन्हां चारां धूणियां ने प्रचार कीता। असीं अज गुरु नानक साहब नूं शहनशाह कहिंदे आं। सब तो पहला शब्द शहनशाह बाबा श्री चंद ने गुरु नानक लई वरत्या, उहने गुरु नानक दी उपासना विच बहुत कुछ किया। आरता गुरु नानक साहब जी दा, गुरु हरगोबिंद साहब करतारपुर तों कीरतपुर साहब गए, इथे एक ओ प्रेमी बैठा है ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਚਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ ਨਹੀਂ, ਮੈਂ ਤਾਂ ਭੁੱਲ ਸਕਦਾ ਵਾਂ, ਕੋਈ ਗੱਲ ਨਹੀਂ, ਕਲਗੀਆਂ ਲਾ ਕੇ ਆ ਜਾਏ, ਕਿਰਪਾਨਾਂ ਪਾ ਕੇ ਆ ਜਾਏ, ਮੈਂ ਤਾਂ ਉਦੋਂ ਹੀ ਮੰਨ ਲੈਣਾ ਜਦੋਂ ਤੂੰ ਆਪਣੀ ਅਮਾਨਤ ਆ ਕੇ ਮੰਗ ਲਵੇਂਗਾ। ਸਾਹਿਬ ਗਏ, ਬੁੱਢਣ ਸ਼ਾਹ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਪਰਵੱਟੇ ਇੰਨੇ ਕੁ ਨਵੇਰੇ ਹੋ ਚੁੱਕੇ ਸਨ, ਅੱਖਾਂ ਜਦੋਂ ਕਿਸੇ ਨੂੰ ਵੇਂਦਾ ਸੀ ਤੇ ਕੇਸ ਚੁੱਕ ਕੇ। ਗੁਰੂ ਹਰਗੋਬਿੰਦ ਸਾਹਿਬ ਗਏ ਤੇ ਦੇਖਿਆ ਇਹਨੇ ਵੀ ਝੋਲਾ ਪਿਆ। ਸਾਹਿਬ ਨਾਲ ਸਿੱਖ ਨੇ ਭਾਈ ਵੀਰ ਸਿੰਘ ਲਿਖਦੇ ਨੇ, ਅੰਜ ਭਾਸਦਾ ਜਿਵੇਂ ਬਾਬਾ ਤੇ ਰਬਾਬੀ ਮਰਦਾਨਾ ਤੁਰਿਆ ਹੁੰਦਾ, ਕਦੀ ਲੱਗਦਾ ਸੇਲੀ ਟੋਪੀ ਵਾਲਾ ਹੁੰਦਾ ਪਿਆ ਤੇ ਕਦੀ ਚਮਕਾਰਾ ਪੈਂਦਾ ਨਹੀਂ, ਦੋ ਕਿਰਪਾਨਾਂ ਵਾਲਾ ਤੇ ਮੀਰੀ ਪੀਰੀ ਵਾਲਾ ਹੁੰਦਾ ਪਿਆ। ਸਾਹਿਬ ਕੋਲ ਆਏ, ਇਹਨੇ ਦੋਨਾਂ ਅੱਖਾਂ ਦੇ ਨੇਤਰਾਂ ਦੇ ਕਿਹੜੇ ਚੁੱਕੇ ਹਜ਼ੂਰ ਦੇ ਦਰਸ਼ਨ ਕੀਤੇ, ਪਹਿਲਾਂ ਭਰਮ ਗਿਆ। ਸਾਹਿਬ ਨੇ ਆਵਾਜ਼ ਦਿੱਤੀ, ਬੁੱਢਣ ਸ਼ਾਹ ਜੀ ਲਿਆਓ, ਭੁੱਖ ਲੱਗੀ ਏ, ਪਹਿਲੇ ਜਾਮੇ ਵਿੱਚ ਜਿਹੜੀ ਅਮਾਨਤ ਰੱਖ ਗਿਆ ਤਾਂ ਤੁਹਾਨੂੰ ਚੱਕਣ ਵਾਸਤੇ ਦਿਓ। ਇੱਥੇ ਪੀਰ ਬੁੱਢਣ ਸ਼ਾਹ ਨੇ ਬੱਕਰੀਆਂ ਦਾ ਦੁੱਧ ਚੋ ਗੁਰਦੇਵ ਨੂੰ ਦਿੱਤਾ, ਸਾਹਿਬ ਨੇ ਉਹਨੂੰ ਪ੍ਰਵਾਨ ਕੀਤਾ ਤੇ ਜਦੋਂ ਤੁਰਨ ਲੱਗੇ ਕਹਿੰਦਾ ਇੱਕ ਵਾਰੀ ਉਹ ਚਿਲਕਾਰਾ ਦੇ ਜਾ ਜਿਹੜਾ ਪਹਿਲੇ ਜਾਮੇ ਵਿੱਚ ਦਿੱਤਾ ਸੀ। ਸਾਹਿਬ ਨੇ ਕਿਹਾ ਤੇਰੀ ਭਾਵਣੇ ਤੱਕ ਤੈਨੂੰ ਇਹਨਾਂ ਤਸਵੀਰ ਵਿੱਚੋਂ ਇਸੇ ਬੁੱਤ ਵਿੱਚੋਂ ਤੈਨੂੰ ਉਹ ਦੀਦਾਰ ਹੋਣਗੇ ਜਦੋਂ ਚਰਨ ਪਰਸੇ ਤੇ ਅੰਜ ਭਾਤਿਆ ਜਿਵੇਂ ਗੁਰੂ ਨਾਨਕ ਹੀ ਬੈਠਾ ਤੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਬੁੱਢਣ ਸ਼ਾਹ ਕੁਝ ਮੰਗ। ਸਿਰ ਨੀਵਾਂ ਕੀਤਾ, ਆਵਾਜ਼ ਆਉਂਦੀ ਹੈ ਗੁਰੂ ਨਾਨਕ ਕਹਿੰਦਾ ਬੁੱਢਣ ਸ਼ਾਹ ਕੁਝ ਮੰਗ, ਤੇ ਸਿਰ ਨੀਵਾਂ ਪਾਇਆ, ਅੱਖਾਂ ਚੁੱਕ ਕੇ ਕਹਿੰਦਾ ਮੰਗਣਾ ਕੀ ਹੁਣ, ਬਸ ਆਪਣੇ ਚਰਨਾਂ ਵਿੱਚ ਰੱਖ ਲੈ। ਇੰਨੀ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਿਆ। ਸਾਹਿਬ ਨੇ ਇਹਦੀ ਯਾਦਗਾਰ ਬਣਾਈ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣੇ ਪੋਤੇ ਹਰ ਰਾਏ ਨੂੰ ਗੁਰਗੱਦੀ ਦਿੱਤੀ, ਸਤਿਗੁਰੂ ਜੀ ਨੂੰ। ਗੁਰਗੱਦੀ ਦੇਣ ਤੋਂ ਬਾਅਦ ਜਿੱਥੇ ਪਤਾਲਪੁਰੀ ਏ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਅੰਮ੍ਰਿਤ ਵੇਲੇ ਦਾ ਕੀਰਤਨ ਹੋਇਆ। ਕੁਝ ਵਿਦਵਾਨ ਇਹ ਲਿਖਦੇ ਨੇ ਕੁਝ ਦਿਨ ਪਹਿਲਾਂ ਸਾਹਿਬ ਨੇ ਮਿਲਣਾ ਛੱਡ ਦਿੱਤਾ ਸੀ, ਬੋਲਣਾ ਬੰਦ ਕੀਤਾ, ਅਕਾਂਤ ਵਿੱਚ ਰਹੇ ਨੇ ਕੇਵਲ ਇੱਕ ਕਮਰੇ ਦੇ ਵਿੱਚ। ਅੱਜ ਬਾਹਰ ਆਏ, ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਸਾਹਿਬ ਢੋਲ ਆ ਕੇ ਥੰਮ ਦੀ ਅੱਜ ਪਹਿਲੇ ਦਿਨ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਰਬਾਬੀ ਕੀਰਤਨ ਕਰਦੇ ਨੇ, ਕੀਰਤਨ ਦੀ ਸਮਾਪਤੀ ਹੋਈ, ਜਦੋਂ ਅਰਦਾਸ ਲਈ ਉੱਠੇ ਨੇ ਦੇਖਿਆ ਕਿ ਮੀਰੀ ਪੀਰੀ ਦੇ ਦਾਤੇ ਦਾ ਤਨ ਜ਼ਰੂਰ ਏ ਪਰ ਜੋਤ ਤਾਂ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੇ ਅੰਦਰ ਬਿਰਾਜ ਚੁੱਕੀ। ਸਤਿਗੁਰੂ ਜੀ ਦਾ ਤਨ ਲਿਆ, ਉੱਥੇ ਕੀਰਤਪੁਰ ਸਾਹਿਬ ਦਾ ਸਤਿਕਾਰ ਕੀਤਾ। ਇੱਥੇ 52 ਜਿਹੜੇ ਰਾਜੇ ਆਏ ਸਨ, ਇੱਕ ਰਾਜੇ ਨੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ। ਇਹ ਸੀ ਸੰਖੇਪ ਜਿਹਾ ਮੇਰੇ ਮੀਰੀ ਪੀਰੀ ਦੇ ਦਾਤੇ ਦਾ ਇਤਿਹਾਸ, ਜਿਹਨੇ ਅਣਖ ਨਾਲ ਜੀਣਾ, ਅਣਖ ਨਾਲ ਮਰਨਾ ਤੇ ਸਿੱਖ ਨੂੰ ਤੇਜ ਅਕਾਲ ਤਖ਼ਤ ਦੀ ਤੇ ਉਸ ਅਕਾਲ ਪੁਰਖ ਦੇ ਚਰਨਾਂ ਵੀ ਜੋੜਿਆ। ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਸੁਣਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਵਕਤ ਗਿਆ ਜੇ ਤਾਂ ਮਹੀਨਾ ਕੁ ਹੋ ਗਿਆ, ਆਪ ਜੀ ਦੇ ਚਰਨ ਪਰਸਦੇ ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਵਕਤ ਦੇਣਾ। ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਸੀ, ਦਾਸ ਆਇਆ। ਵੈਸੇ ਤੇ ਮੈਂ ਸੋਚਦਾ ਸੀ ਵੀ ਕੁਝ ਸਮਾਂ ਪਾਉਣਾ ਚਾਹੀਦਾ ਵੀ ਉੱਥੇ ਇੱਕ ਥਾਂ ਤੇ ਪਰਤ ਕੇ, ਪਰ ਜਿਵੇਂ ਪਰਮੇਸ਼ਵਰ ਨੇ ਲਿਖਿਆ ਸੀ ਸਾਹਿਬ ਨੂੰ ਫਿਰ ਪਾਇਆ, ਦੀਦਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।